श्री गुरु ग्रंथ साहिब महाराज जी की पावन पवित्र हजूरी अंदर सुबाए मान खोए बैठे गुरु सवारे सतसंगी जनों, आप जी ने सतगुरु जी की चरण शरण विच बैठ करके हुणे ही गुरमुख प्यारियां दे पासों हजूर दे अमृत बचना दा कीर्तन गुरु बख्शिश दे नाल सरवण कीता है। सतगुरु गुरु नानक साहिब महाराज जी दे पवित्र मुखार बिंद तो उचारण किए हुए बचन जपजी साहिब जी की 28वीं पौड़ी का पाठ आप जी ने श्रवण किया है। करो कृपा सतगुरु जी दे इन्हां अमृत बचना की विचार प्रेम भावना श्रद्धा नाल आपां कर सकी। सतगुरु गुरु नानक साहिब महाराज बख्शिश मेर कृपालता करो आप विच वर्त के इस पवित्र बचन दी विचार कृपा करके करा लो। प्यार अदब दे नाल उचारण करो जी सतनाम श्री वागे गुरु जी। करो बख्शिश गुरमुखो फिर उचारण करो जी सतनाम श्री वागे गुरु जी। सतगुरु गुरु नानक साहिब सच्चे पातशाह महाराज जी ने कल दे पावन पवित्र अमृत बचना विच बख्शिश की सी के ओ परिपूर्ण परमेश्वर ओ निरंकार सच है, ओ सब दा मालक है, उस दी वडियाई ओ दी सिफत भी सच है। ते शायद कहिंदे ने जो कुछ परमेश्वर करदा है ओ दी रजा विच जिंदगी बतीत करन विच ही सुख है। ते अज जदों मेरे सतगुरु ने बख्शिश कृपालता रहमत कीती ते दातार जी ने 28 तो लैके ते 31 पौड़ी तक साहब ने उस वेले दे जोगियां नाल खोई चर्चा नूं गुरमत दे उपदेश राही उन्हां दे अंदर नूं किवें टिकाओ बख्शे, हजूर ने इन्हां पौड़ियां विच बख्शिश कीती। आरंभ विच अर्ज करदिआं कि उस वक्त हिंदुस्तान दी धरती ते सतगुरु गुरु नानक साहिब महाराज जी दे वेले तीन मनुख जेड़े ने वो अपने अपने धर्म के आगू मने गए सन। इन्हां विचों इस्लाम दे विच धर्म की अगवाई करन वाले नू काजी कहा गया, हिंदू मत की हिंदू धर्म की अगवाई करन वाले लिए शब्द ब्राह्मण चुनिया गया ते तीसरे वो सन जिन्हां ने घर बार सब कुछ त्याग दिता ते उन्हां ने अपने लिए शब्द वरत्या सी योगी। ते साहिब धन गुरु नानक साहिब महाराज सच्चे पातशाह जी ने ब्राह्मण दे नाल भी चर्चा कीती, सतगुरु जी दी काजी दे नाल भी चर्चा हुई ते मेरे गुरुदेव जी ने बख्शिश कृपालता करके जोगियां नाल भी चर्चा कीती ते खास करके जोग मत वाले नाथा नाल सिद्धां नाल चर्चा करदिआं गुरुदेव जी ने एक नहीं बेअंत शब्द जेड़े ने इन्हां नूं संबोधन करके उचारण कीते। राम कली राग अंदर सिद्ध गोष्ठ दी बाणी इहदे विच जोगियां वल्लों कीते हुए सवाल ते उन्हां सवालां दा जो गुरुदेव ने उत्तर दित्ता उस नूं आपां सिद्ध गोष्ठ बाणी कहिंदे। अज मेरे हजूर दे सामने इह पवित्र बचन जदों पढ़ने आ गुरुदेव जी दे जोगियां दे नाल गुरु नानक साहिब जी दी गोष्ठ चर्चा हुई ਇਸ ਪੌੜੀ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਉਹਨਾਂ ਦੀ ਰਚਨਾ ਵਿੱਚੋਂ ਪਹਿਲੀ ਪੌੜੀ ਵਿੱਚੋਂ ਖੋਜਣਾ ਘੋਖਣਾ ਪਏਗਾ ਕਿ ਜਿਹੜੀ ਚਰਚਾ ਗੁਰੂ ਨਾਨਕ ਸਾਹਿਬ ਜੀ ਦੀ ਤੇ ਜੋਗੀਆਂ ਦੀ ਹੋਈ, ਉਸ ਚਰਚਾ ਵਿੱਚ ਜੋਗੀਆਂ ਦੇ ਕਿਹੋ ਜਿਹੇ ਸਵਾਲ ਸਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਢੰਗ ਦੇ ਨਾਲ ਉਹਨਾਂ ਦਾ ਉੱਤਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ ਦੋ ਤਿੰਨ ਪੌੜੀਆਂ ਨੇ ਜਿਹੜੀਆਂ ਆਪ ਜੀ ਦੇ ਸਮਕਸ਼ ਅਰਜ਼ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਨਾਲ ਸਾਰੀ ਸ੍ਰਿਸ਼ਟੀ ਨੂੰ ਸਾਰੇ ਬ੍ਰਹਿਮੰਡ ਨੂੰ ਤੱਕਿਆ ਤੇ ਜਿੱਥੋਂ ਤੱਕ ਧਰਤੀ ਦਾ ਕੋਈ ਟੁਕੜਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਉਸ ਥਾਂ ਤੇ ਆਪਣੀ ਨਜ਼ਰ ਆਪਣਾ ਧਿਆਨ ਟਿਕਾਇਆ ਤੇ ਭਾਈ ਸਾਹਿਬ ਕਹਿੰਦੇ ਨੇ ਇਸੇ ਸਮੇਂ ਦੇ ਦਰਮਿਆਨ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਮੇਰ ਪਰਬਤ ਤੇ ਗਏ ਨੇ ਤੇ ਜਿੱਥੇ 12 ਮਹੀਨੇ ਬਰਫ਼ ਜੰਮੀ ਰਹੇ ਤੇ ਜੋਗੀਆਂ ਨੇ ਸਾਧਨਾ ਕਰ ਕਰਕੇ ਆਪਣੀਆਂ ਧਾਲਣਾਂ ਧਾਲ ਕਾਲ ਕੇ ਉਸ ਬਰਫ਼ ਦੇ ਟਿੱਲੇ ਉੱਤੇ ਰਹਿਣਾ ਜੀਵਨ ਬਤੀਤ ਕਰਨਾ ਪ੍ਰਾਰੰਭ ਕੀਤਾ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਉਸ ਸੁਮੇਰਵਰ ਪਰਬਤ ਤੇ ਪਹੁੰਚੇ ਨੇ ਤੇ ਜੋਗੀਆਂ ਨੇ ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਕੋਈ ਸਵਾਲ ਕੀਤੇ, ਪ੍ਰਮਾਣ ਦੀ ਵੀ ਕੋਸ਼ਿਸ਼ ਕੀਤੀ, ਪਰ ਤਨ ਗੁਰੂ ਨਾਨਕ ਬਾਬਾ ਜੀ ਦੇ ਗੁਰਮਤ ਉਪਦੇਸ਼ ਦੇ ਸਾਹਮਣੇ ਇਹ ਲੋਕ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅਟਕ ਨਹੀਂ ਸਕੇ। ਭਾਈ ਗੁਰਦਾਸ ਦੇ ਪਵਿੱਤਰ ਬਚਨ ਨੇ ਕਹਿਣ ਲੱਗੇ, ਬਾਬੇ ਦਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ ਆਉਣਾ ਇਸ ਪੌੜੀ ਤੇ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਨੂੰ ਦੇਖਿਆ, ਬਾਬੇ ਦਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਚੜਿਆ ਜਾਏ ਸੁਮੇਰ ਪਦ ਸਿੱਧ ਮੰਦਲੀ ਦ੍ਰਿਸ਼ਟੀ ਆਈ। ਹਜ਼ੂਰ ਫਿਰ ਸੁਮੇਰ ਪਰਬਤ ਤੇ ਗਏ, ਉਥੇ ਸਿੱਧਾਂ ਦੀ ਜੋਗੀਆਂ ਦੀ ਇਹਨਾਂ ਨਾਥਾਂ ਦੀ ਮੰਡਲੀ ਗੁਰੂ ਨਾਨਕ ਸਾਹਿਬ ਨੇ ਆਪਣੇ ਨੇਤਰਾਂ ਨਾਲ ਦੇਖੀ। ਬਾਬੇ ਦਿੱਠੀ ਪ੍ਰਥਮੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਚੌਰਾਸੀ ਸਿੱਧ ਗੋਰਖ ਆਦਿ ਮਨ ਅੰਦਰ ਗਣਤੀ ਵਰਤਾਈ, ਜਦੋਂ ਹਜ਼ੂਰ ਨੂੰ ਉਹਨਾਂ ਜੋਗੀਆਂ ਨੇ ਤੱਕਿਆ ਤੇ ਉਹਨਾਂ ਦੇ ਮਨ ਵਿਚ ਇੱਕੋ ਦਮ ਇਹ ਖਿਆਲ ਪੈਦਾ ਹੋ ਗਿਆ, ਅਸੀਂ ਇੰਨੀਆਂ ਸਾਧਨਾ ਕਰ ਕਰਕੇ ਇਸ ਪਹਾੜ ਦੇ ਉੱਚੇ ਟਿੱਲੇ ਤੇ ਬੈਠੇ ਹਾਂ, ਇਹ ਕੌਣ ਏ ਜਿਹਦੀ ਉਮਰ ਵੀ ਸਾਡੇ ਤੋਂ ਥੋੜੀ ਏ ਤੇ ਇੰਨੀ ਤੇਜ਼ੀ ਦੇ ਨਾਲ ਇਹ ਸਾਡੇ ਟਿਕਾਣੇ ਤੇ ਆ ਪਹੁੰਚਿਆ। ਚੌਰਾਸੀ ਸਿੱਧ ਗੋਰਖ ਆਦਿ ਮਨ ਅੰਦਰ ਗਣਤੀ ਵਰਤਾਈ ਤੇ ਅਗਲਾ ਸ਼ਬਦ ਭਾਈ ਜੀ ਸਾਹਿਬ ਕਹਿੰਦੇ ਨੇ ਸਿੱਧ ਪੁੱਛ ਸੁਣ ਬਾਲਿਆ। ਇੱਥੇ ਬਾਲਿਆ ਦਾ ਅਰਥ ਏ ਬਾਲਕੇ ਤੇ ਬਾਲਕਾ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤਿਆ ਸਿੱਧਾਂ ਨੇ, ਕਿਉਂਕਿ ਉਹਨਾਂ ਦੀ ਉਮਰ ਜ਼ਿਆਦਾ ਹੈ। ਉਹ ਆਪਣੇ ਆਪ ਵਿਚ ਮਾਣ ਕਰਦੇ ਨੇ ਕਿ ਸਾਡੀ ਜਿੰਨੀ ਘਾਲਣਾ ਕਿਸ ਦੀ ਏ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ। ਪਹਿਲਾ ਸਵਾਲ ਉਹਨਾਂ ਦਾ ਸੀ, ਹੇ ਬਾਲਕੇ ਸਾਨੂੰ ਇੱਕ ਗੱਲ ਦੱਸ, ਤੇਰੇ ਕੋਲ ਕਿਹੜੀ ਸ਼ਕਤੀ ਕਿਹੜੀ ਤਾਕਤ ਏ ਜਿਹਦੀ ਬਦੌਲਤ ਤੂੰ ਇੰਨਾ ਉੱਚਾ ਸ਼ਿਖਰ ਤੇ ਪਹੁੰਚ ਗਿਆ, ਕੌਣ ਸ਼ਕਤ ਤੋਂ ਇੱਥੇ ਲਿਆਈ। ਤੇ ਅੱਗੇ ਸਾਹਿਬ ਨੇ ਉੱਤਰ ਦਿੱਤਾ, ਬਾਬਾ ਆਖੇ ਨਾਥ ਜੀ, ਸਾਹਿਬ ਨੇ ਬਚਨ ਕੀਤਾ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਮੈਂ ਕਰਾਂ ਮਾਤਾ ਨਾਲ ਨਹੀਂ। ਕਹਿਣ ਲੱਗੇ ਮੈਂ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਤੇ ਉਸ ਸਾਈਂ ਦੇ ਨਾਮ ਵਿਚ ਤਾੜੀਦਾਰ ਤੇ ਆਪਣੀ ਸੁਰਤ ਟਿਕਾ, ਆਪਣੇ ਧਿਆਨ ਨੂੰ ਲਾ ਕੇ ਮੈਂ ਅੱਜ ਤੁਹਾਡੇ ਤੱਕ ਪਹੁੰਚ ਗਿਆ ਵਾਂ। ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਤੇ ਭਾਈ ਜੀ ਨੇ ਪੂਰਾ ਇਤਿਹਾਸ ਇਹ ਪੌੜੀਆਂ ਵਿਚ ਦਿੱਤਾ। ਕਹਿਣ ਲੱਗੇ ਫਿਰ ਪੁੱਛਣ ਸਿੱਧ ਬਾਲਿਆ, ਆਪਣਾ ਨਾਮ ਤੁਮ ਦਿਓ ਬਤਾਈ। ਇਹ ਤਾਂ ਦੱਸ ਦਿੱਤਾ ਮੈਂ ਨਾਮ ਦੀ ਬਰਕਤ ਨਾਲ ਪਰਮੇਸ਼ਵਰ ਦੇ ਚਰਨਾਂ ਵਿਚ ਜੁੜ ਕੇ ਆਇਆ, ਪਰ ਹੇ ਬਾਲਕੇ ਆਪਣਾ ਨਾਮ ਤਾਂ ਦੱਸ। ਤੇ ਅੱਗੇ ਸਾਹਿਬ ਕਹਿੰਦੇ ਨੇ ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ, ਨਾਮ ਮੇਰਾ ਨਾਨਕ ਹੈ ਤੇ ਜੇ ਕਿਤੇ ਮੁਕਤੀ ਦਾ ਵਸੀਲਾ ਲੱਭਣਾ ਜੇ ਕੇਵਲ ਨਾਮ ਨੂੰ ਜਪ ਕੇ। ਤੇ ਨਾਲ ਫਿਰ ਸ਼ਬਦ ਵਰਤਿਆ, ਨੀਚ ਕਹਾਏ ਊਚ ਘਰ ਆਈ। ਊਚ ਘਰ ਆਈ ਦਰ ਤੇ ਉੱਚੇ ਰੁਤਬੇ ਤੇ ਓਨੀ ਦੇਰ ਤੱਕ ਨਹੀਂ ਪਹੁੰਚ ਸਕਦੇ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਨਿਮਰਤਾ ਨਹੀਂ। ਨੀਚ ਕਹਾਏ ਊਚ ਕਰ ਆਈ। ਹੁਣ ਧਿਆਨ ਦਿਆ ਜੇ ਆਉਣਾ ਇਸੇ ਪੌੜੀ ਤੇ ਵੇ। ਭਾਈ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ, ਜਦੋਂ ਸਾਹਿਬ ਨੇ ਨਿਰ ਉੱਤਰ ਕਰ ਦਿੱਤਾ, ਨਾਨਕ ਮੇਰਾ ਨਾਮ ਹੈ, ਜਪਣਾ ਮੈਂ ਨਾਮ, ਤੇ ਅਗਾਂ ਉਹਨਾਂ ਸਵਾਲ ਕੀਤਾ। ਭਾਈ ਸਾਹਿਬ ਕਹਿੰਦੇ ਨੇ ਸਾਰੇ ਸੱਜ ਜਿਹੜੇ ਨੇ ਉਹ ਇਕੱਠੇ ਹੋ ਗਏ। ਖਬਰ ਮਿਲੀ ਵੀ ਧਰਤੀ ਤੋਂ ਕੋਈ ਮਨੁੱਖ ਆਇਆ, ਕਹਿੰਦਾ ਮੈਂ ਨਾਮ ਨੂੰ ਜਪਣਾ, ਪਰਮੇਸ਼ਵਰ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ। ਫਿਰ ਉਹਨਾਂ ਨੇ ਪੁੱਛਿਆ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿਚ ਕਿਆ ਵਰਤਾਰਾ। ਸਾਰੇ ਇਕੱਠੇ ਹੋ ਗਏ, ਪੁੱਛਦੇ ਨੇ ਨਾਨਕ ਜੀ ਤੁਸੀਂ ਮਾਤ ਲੋਕ ਦਾ ਅਰਥ ਇੱਥੇ ਕਰਦੇ ਨੇ ਕਿ ਜਿਸ ਧਰਤੀ ਤੋਂ ਜਿਸ ਮੈਦਾਨੀ ਇਲਾਕੇ ਵਿਚੋਂ ਤੁਸੀਂ ਆਏ ਹੋ, ਇੱਕ ਕਿਰਪਾ ਕਰਕੇ ਦੱਸੋ ਤੇ ਕਿਹੋ ਜਿਹਾ ਵਰਤਾਰਾ ਲੋਕਾਂ ਦਾ, ਰਹਿਣ ਸਹਿਣ ਉੱਥੇ ਰਾਜਿਆਂ ਦਾ ਕਿਹੋ ਜਿਹਾ ਢੰਗ ਏ, ਉੱਥੇ ਧਰਮ ਦੀ ਚਰਚਾ ਕਿਹੋ ਜਿਹੀ ਏ, ਲੋਕ ਕਿਹੋ ਜਿਹੀ ਜ਼ਿੰਦਗੀ ਬਤੀਤ ਕਰਦੇ ਨੇ। ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿਚ ਕਿਆ ਵਰਤਾਰਾ, ਸਭ ਸਿੱਧੀਏ ਬੁੱਝਿਆ, ਕੱਲ ਤਾਰਨ ਨਾਨਕ ਅਵਤਾਰਾ। ਅੱਗੋ ਫਿਰ ਸਾਹਿਬ ਕਹਿੰਦੇ ਨੇ ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਤੁਸੀਂ ਪੁੱਛਦੇ ਹੋ ਧਰਤੀ ਤੇ ਕੀ ਏ, ਸੱਚ ਦਾ ਚੰਦਰਮਾ ਜਿਹੜਾ ਉਹ ਆਲੋਪ ਹੋ ਗਿਆ ਹੈ, ਤੇ ਕੂੜ ਦਾ ਚਾਰ ਚੁਫੇਰੇ ਉਹ ਤੇ ਹਨੇਰਾ ਪਸਰ ਗਿਆ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ, ਧੌਲ ਖੜਾ ਤਰ ਹੇਠ ਪੁਕਾਰਾ। ਤੇ ਅੱਗੋ ਜੋਗੀ ਕਹਿੰਦੇ ਨੇ ਜੇ ਉਥੇ ਕੂੜ ਦਾ ਹਨੇਰਾ, ਕੋਈ ਚਾਨਣ ਕੋਈ ਰੋਸ਼ਨੀ ਦੇਣ ਵਾਲਾ ਨਹੀਂ। ਤੇ ਸਾਹਿਬ ਨੇ ਕਿਹਾ ਕਿੰਨੇ ਦੇਣੀ ਸੀ ਰੋਸ਼ਨੀ, ਸਿੱਧ ਸਿਪ ਬੈਠੇ ਪਰਤ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਹੇ ਸਿੱਧੋ, ਤੁਸੀਂ ਕੁਝ ਕਮਾਈ ਕਰਕੇ ਅੰਦਰ ਨੂੰ ਜਾਣਨ ਲੱਗੇ ਸੀ, ਤੇ ਜਦੋਂ ਤੁਸੀਂ ਘਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿਚ ਬਹਿ ਗਏ ਹੋ, ਹੁਣ ਤੁਸੀਂ ਥੱਲੇ ਦਾ ਕੀ ਹਾਲ ਪੁੱਛਦੇ ਹੋ, ਥੱਲੇ ਕੀ ਵਰਤਾਰਾ। ਸਾਹਿਬ ਕਹਿਣ ਲੱਗੇ ਸਿੱਧ ਸ਼ਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀਆਂ ਨੇ ਅੰਦਰੋਂ ਖੁਣਸ ਖਾਧੀ ਵੀ ਸਾਡੇ ਤੋਂ ਥੋੜੀ ਉਮਰ ਤੇ ਸਾਨੂੰ ਚੈਲੰਜ ਕਰਦਾ। ਸਾਹਿਬ ਨੇ ਅਗਲਾ ਬਚਨ ਕਹਿ ਦਿੱਤਾ, ਕਹਿਣ ਲੱਗੇ ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਖੇ ਜੋਗੀ ਗਿਆਨ ਤੋਂ ਸਖੇ ਗਾਣ ਤੋਂ ਹੀਣੇ, ਸਵੇਰ ਤੋਂ ਸ਼ਾਮ ਤੱਕ ਪਿੰਡੇ ਤੇ ਵਿਭੂਤੀ ਮਲ ਕੇ ਤੁਰਿਆ ਫਿਰਨੇ, ਪਰ ਥੱਲੇ ਝਾਤੀ ਮਾਰ ਬਾਜ ਗੁਰੂ ਡੁੱਬਾ ਜਗ ਸਾਰਾ। ਪੂਰੇ ਗੁਰੂ ਤੋਂ ਬਿਨਾਂ ਧਰਤੀ ਜਿਹੜੀ ਏ ਲੋਕ ਡੁੱਬਦੇ ਪਏ। ਇੱਥੇ ਦੂਜੀ ਪੌੜੀ ਸੰਪੂਰਨ ਹੋਈ, ਹੁਣ ਅੱਗੇ ਤੀਜੀ ਪੌੜੀ ਏ। ਅਰਥ ਕਰ ਰਿਹਾ, ਸਾਹਿਬ ਨੇ ਇਹ ਸ਼ਬਦ ਦੀ ਚਰਚਾ ਜਦੋਂ ਕੀਤੀ ਤੇ ਕਿਵੇਂ ਇਹਨਾਂ ਨੂੰ ਜਿਤਨਾ ਕੀਤਾ, ਪਹਿਲਾਂ ਉਹਨਾਂ ਪੁੱਛਿਆ ਤੂੰ ਕੌਣ। ਸਾਹਿਬ ਨੇ ਕਿਹਾ ਨਾਨਕ। ਉਹਨਾਂ ਅਗਲਾ ਸਵਾਲ ਪੁੱਛਿਆ ਵੀ ਥੱਲੇ ਦਾ ਹਾਲ ਕੀ ਏ, ਥੱਲੇ ਮਾਤ ਲੋਕ ਵਿਚ ਕੀ ਵਰਤਾਰਾ। ਸਾਹਿਬ ਕਹਿਣ ਲੱਗੇ ਪਾਪ ਹੀ ਪਾਪ। ਹੁਣ ਜੋਗੀ ਕਹਿੰਦੇ ਨੇ ਤੁਸੀਂ ਇੰਨਾ ਤਾਂ ਕਹਿ ਦਿੱਤਾ ਵੀ ਕੂੜ ਅਮਾਵਸ, ਚਾਰ ਚੁਫੇਰੇ ਝੂਠ ਦੀ ਕਾਲੀ ਬੋਲੀ ਮੱਸਿਆ ਦੀ ਰਾਤ, ਤੇ ਸਾਨੂੰ ਕਿਰਪਾ ਕਰਕੇ ਦੱਸੋ ਉਸ ਹਨੇਰੇ ਦੀ ਵਿਆਖਿਆ ਕਰੋ, ਕਿਹੜਾ ਹਨੇਰਾ। ਹੁਣ ਤੱਕ ਉਹ ਮੇਰੇ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਦੇ ਬਚਨ ਤੇ ਭਾਈ ਗੁਰਦਾਸ ਦੀ ਕਲਮ। ਕਹਿਣ ਲੱਗੇ ਜੋਗੀਓ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗਸਾਈ। ਤੁਸੀਂ ਪੁੱਛਦੇ ਹੋ ਥੱਲੇ ਪਾਪ ਕਿਹੜੇ ਨੇ। ਕੱਲ ਆਈ ਕੁੱਤੇ ਮੂਹੀ, ਕੱਲ ਆਈ ਦਾ ਅਰਥ ਕੱਲ ਜੁਗੀ ਮਨੁੱਖਾਂ ਦਾ ਸੁਭਾਅ ਕੁੱਤੇ ਮੂਹੀ ਹੋ ਚੁੱਕਾ। ਹੁਣ ਸ਼ਬਦ ਜਦੋਂ ਕੁੱਤੇ ਮੂਹੀ ਆਉਂਦਾ, ਇਹਦੇ ਅਰਥ ਵਿਦਵਾਨਾਂ ਨੇ ਸਿਰਫ ਕਈ ਵਾਰੀ ਇੰਨੇ ਕੁ ਕੀਤੇ ਕਿ ਕੁੱਤੇ ਵਾਲਾ ਸੁਭਾਅ ਹੋ ਗਿਆ। ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੁੱਤੇ ਨੂੰ ਵਫ਼ਾਦਾਰ ਵੀ ਮੰਨਿਆ, ਵਿਸ਼ਵਾਸ ਪਾਤਰ ਵੀ ਗਿਣਿਆ ਗਿਆ, ਪਰ ਹਜ਼ੂਰ ਨੇ ਤਵੇ ਨਾਲ ਲਾਲਚ ਨਾਲ ਵੀ ਕੁੱਤੇ ਨੂੰ ਤੁਲਨਾ ਦਿੱਤੀ ਏ। ਤੇ ਚੇਤੇ ਰੱਖੀਏ, ਜਿਹੜਾ ਕੁੱਤਾ ਘਰ ਦਾ ਵਫ਼ਾਦਾਰ ਹੈ, ਜੇ ਕਿਤੇ ਹਲਕ ਜਾਏ ਨਾ, ਕਈ ਵਾਰੀ ਉਹੀ ਕੁੱਤਾ ਮਾਲਕ ਨੂੰ ਕੱਟ ਕੇ ਮਾਲਕ ਨੂੰ ਮੌਤ ਦੀ ਝੋਲੀ ਵਿਚ ਲਵਾ ਦਿੰਦਾ। ਸਾਹਿਬ ਕਹਿਣ ਲੱਗੇ ਜਿਨ੍ਹਾਂ ਨੇ ਰਾਖੀ ਕਰਨੀ ਸੀ ਚੇਤੇ ਰੱਖ, ਉਹ ਹਲਕ ਗਏ ਨੇ, ਤੇ ਉਹਨਾਂ ਦੀ ਬਿਰਤੀ ਜੋਗੀ ਉਹ ਕੁੱਤੇ ਵਾਲੀ ਹੋ ਗਈ ਏ। ਉੱਥੇ ਤਾਂ ਯਕੀਨ ਹੀ ਕੋਈ ਨਹੀਂ ਕਿ ਜਿਹੜਾ ਨੌਕਰ ਘਰ ਰੱਖਿਆ ਉਹੀ ਕਦੋਂ ਮਾਲਕ ਨੂੰ ਵੱਢ ਕੇ ਸਭ ਕੁਝ ਲੈ ਕੇ ਚਲਾ ਜਾਏ। ਸਾਹਿਬ ਕਹਿਣ ਲੱਗੇ ਕੱਲ ਆਈ ਕੁੱਤੇ ਮੂਹੀ, ਖਾਜ ਹੋਵਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾਲ ਖੇਤ ਕੋ ਖਾਈ। ਰਾਜਿਆਂ ਨੇ ਰੱਖਿਆ ਕਰਨੀ ਸੀ ਪਰ ਉਹ ਜਨਤਾ ਨੂੰ ਲੁੱਟ ਲੁੱਟ ਕੇ ਖਾਂਦੇ ਨੇ। ਕਹਿੰਦੇ ਨੇ ਇੰਨਾ ਪਾਪ ਵਰਤ ਗਿਆ ਹੈ ਵਾੜ ਤਾਂ ਲਾਈ ਸੀ ਖੇਤ ਦੀ ਰਾਖੀ ਲਈ, ਤੇ ਜਿਹੜੀ ਵਾੜੀ ਖੇਤ ਨੂੰ ਖਾ ਜਾਏ ਉਸ ਖੇਤ ਨੂੰ ਕਦੀ ਬਚਾ ਸਕਦੇ ਹੋ? ਰਾਜੇ ਪਾਪ ਕਮਾਉਂਦੇ, ਅਲਟੀ ਉਲਟੀ ਵਾੜ ਖੇਤ ਕੋਲ ਖਾਈ, ਪਰਜਾ ਅੰਧੀ ਗਿਆਨ ਬਿਨ, ਲੋਕ ਅੰਨੇ ਨੇ ਵਿਚਾਰਿਆਂ ਨੂੰ ਗਿਆਨ ਕੋਈ ਨਹੀਂ, ਕੂੜ ਕੁਸਤ ਮੁਖੋਂ ਆਲਾਈ, ਤੇ ਜੋਗੀ ਕਹਿੰਦੇ ਥੱਲੇ ਗੁਰੂ ਨੀ ਕੋਈ, ਕੋਈ ਸੰਨਿਆਸੀ ਕੋਈ ਇੱਥੇ ਧਰਮ ਦੀ ਅਗਵਾਈ ਕਰਨ ਵਾਲੇ ਨਹੀਂ। ਸਾਹਿਬ ਕਹਿਣ ਲੱਗੇ ਗੁਰੂ ਤਾਂ ਹੈ ਪਰ ਉਹਨਾਂ ਰਾਖਿਆਂ ਦੀ ਤਰ੍ਹਾਂ ਨੇ ਜਿਹੜੇ ਭੇਡ ਦੀ 6 ਮਹੀਨਿਆਂ ਬਾਅਦ ਉਨ ਤਾਂ ਉਤਾਰ ਲੈਂਦੇ ਨੇ ਪਰ ਜਦੋਂ ਕੋਈ ਭੇਡ ਨੂੰ ਮਾਰਨ ਆਵੇ ਉਹਦੀ ਰੱਖਿਆ ਕਦੀ ਨੀ ਕਰ ਸਕਦੇ। ਸਾਹਿਬ ਕਹਿਣ ਲੱਗੇ ਗੁਰੂ ਹੈ ਪਰ ਕਿਹੋ ਜਿਹੇ ਨੇ? ਸਾਹਿਬ ਨੇ ਕਿਹਾ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਭਾਈ। ਚਾਹੀਦਾ ਤਾਂ ਇਹ ਸੀ ਚੇਲੇ ਗੁਰੂ ਦੇ ਇਸ਼ਾਰੇ ਤੇ ਤੁਰਦੇ, ਪਰ ਹੋਇਆ ਕਿ ਇਹ ਚੇਲਿਆਂ ਕੋਲ ਦੌਲਤ ਏ, ਚੇਲੇ ਮਾਨੋ ਸਾਜ ਪੈ ਵਜਾਉਂਦੇ ਨੇ ਤੇ ਗੁਰੂ ਉਹਨਾਂ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਭਾਈ, ਸੇਵਕ ਬੈਠਣ ਘਰਾਂ ਵਿਚ ਗੁਰ ਉੱਠ ਘਰੀ ਤਨਾੜੇ ਜਾਈ। ਸੇਵਕ ਘਰਾਂ ਵਿਚ ਬੈਠੇ ਨੇ, ਲੋਕ ਉਪਦੇਸ਼ ਲੈਣ ਨੂੰ ਤਿਆਰ ਨਹੀਂ, ਤੇ ਗੁਰੂ ਦੌਲਤ ਦੀ ਖਾਤਰ ਧੱਕੇ ਨਾ ਬੂਹੇ ਖੜਕਾ ਕੇ ਕਹਿੰਦਾ ਮੈਂ ਤੁਹਾਨੂੰ ਉਪਦੇਸ਼ ਦੇਣ ਆਇਆ ਵਾ। ਤੇ ਕਹਿਣ ਲੱਗੇ ਪਿਆਰਿਓ ਕਿ ਉਸ ਉਪਦੇਸ਼ ਦਾ ਅਰਥ ਅਸਰ ਕੋਈ ਹੋਵੇਗਾ? ਸੇਵਕ ਬੈਠਣ ਘਰਾਂ ਵਿਚ ਗੁਰ ਉੱਠ ਘਰੀ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਹਿਣ ਲੱਗੇ ਇਸਤਰੀ ਪੁਰਖ ਹੈ ਦਾਮ ਹਿੱਤ, ਤੁਸੀਂ ਪੁੱਛਦੇ ਹੋ ਥੱਲੇ ਹਨੇਰਾ ਕਿਹੜਾ? ਕਹਿਣ ਲੱਗੇ ਉਥੇ ਤਾਂ ਪਤੀ ਤੇ ਪਤਨੀ ਦਾ ਸੰਬੰਧ ਵੀ ਕੇਵਲ ਦੌਲਤ ਕਰਕੇ ਹੀ, ਜੇ ਦੌਲਤ ਹੈ ਤਾਂ ਦੁਨੀਆ ਇਕ ਦੂਜੇ ਦੀ ਹੈ, ਜੇ ਦੌਲਤ ਨਹੀਂ ਤੇ ਇਕ ਖਿਨ ਵਿਚ ਇੰਨੇ ਨਜ਼ਦੀਕੀ ਰਿਸ਼ਤੇ ਵੀ ਤਿੜਕ ਜਾਂਦੇ ਨੇ। ਸਾਹਿਬ ਨੇ ਬਾਣੀ ਵਿਚ ਵੀ ਪ੍ਰਮਾਣ ਦਿੱਤਾ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਫਿਰ ਸਾਹਿਬ ਕਹਿਣ ਲੱਗੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਿਥਾਂ ਜਾਈ। ਤੇ ਕਹਿਣ ਲੱਗੇ ਵਰਤਿਆ ਪਾਪ ਸਭ ਜਗ ਮਾਹੀ, ਚਾਰ ਚੁਫੇਰੇ ਪਾਪ ਦਾ ਹਨੇਰਾ ਦਿਸਦਾ ਹੋਰ ਕੁਝ ਨਹੀਂ। ਇਹ ਸੀ ਤੀਜੀ ਪੌੜੀ, ਭਾਈ ਗੁਰਦਾਸ ਦੀ ਹੁਣ ਚੌਥੀ ਪੌੜੀ। ਮੈਂ ਇਸ ਕਰਕੇ ਅਰਜ਼ ਆਰੰਭ ਵਿਚ ਕੀਤੀ ਏ ਕਿਉਂਕਿ ਇਸ ਪਵਿੱਤਰ ਬਾਣੀ ਨੂੰ ਸਮਝਣ ਲਈ ਭਾਈ ਗੁਰਦਾਸ ਦੀਆਂ ਕੁਝ ਪੌੜੀਆਂ ਦੀ ਵਿਆਖਿਆ ਕਰਨੀ ਪਏਗੀ। ਤੇ ਭਾਈ ਗੁਰਦਾਸ ਉਹ ਗੁਰਮੁਖ ਵਿਦਵਾਨ ਹੈ ਜਿਨ੍ਹੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨੂੰ ਮਾਣਿਆ। ਸਹਿ ਭਾਈ ਗੁਰਦਾਸ ਨੇ ਚੌਥੀ ਪੌੜੀ ਕਹੀ, ਕਹਿਣ ਲੱਗੇ ਜਦੋਂ ਬਾਬੇ ਨਾਨਕ ਨੇ ਨਾ ਬਿਲਕੁਲ ਬੇਬਾਕ ਬੇਖੌਫ ਹੋ ਕੇ ਕਹਿ ਦਿੱਤਾ ਵੀ ਜਿਹੜੇ ਲੋਕ ਨੇ ਰਾਜੇ ਨੇ ਪਰਜਾ ਨੂੰ ਲੁੱਟ ਲੁਖਾਂਦੇ ਨੇ, ਗੁਰੂ ਜਿਹੜੇ ਨੇ ਉਹ ਚੇਲਿਆਂ ਨੂੰ ਲੁੱਟਦੇ ਨੇ, ਕਾਜੀ ਰਿਸ਼ਵਤ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਦੇ ਨੇ, ਹੁਣ ਇੱਥੇ ਜੋਗੀ ਝੁਕੇ ਨਹੀਂ। ਇਹਨਾਂ ਇੱਕ ਹੋਰ ਨਵਾਂ ਪੱਤਰਾ ਖੇਡਿਆ, ਕਹਿਣ ਲੱਗੇ ਜੇ ਕਿਤੇ ਇਹੋ ਜਿਹਾ ਨਿਡਰ ਸਾਡਾ ਚੇਲਾ ਬਣ ਜਾਏ ਨਾ ਤੇ ਧਰਤੀ ਦੇ ਕੋਨੇ ਕੋਨੇ ਤੇ ਨਾਥ ਸੰਪਰਦਾ ਦਾ ਪ੍ਰਚਾਰ ਬੜਾ ਹੋਵੇਗਾ। ਇਹੀ ਕਾਰਨ ਅੱਜ ਵੀ ਆਪਾਂ ਤੱਕਨੇ ਚੇਤੇ ਰੱਖਿਓ, ਆਮ ਸਾਦੇ ਅਨਪੜ ਬੰਦੇ ਨੂੰ ਗੁਰੂ ਦੇ ਲੜ ਲਾਣਾ ਸੁਖੈਣ, ਜੇ ਪੜ੍ਹੇ ਲਿਖੇ ਦੇ ਹੰਕਾਰ ਨੂੰ ਪੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਹੁਣ ਆਮ ਸਾਦਾ ਬੰਦਾ ਦੌਲਤਾਂ ਦਾਈ ਨੇ, ਪਹਿਲੀ ਵਾਰ ਦੀਦਾਰ ਕੀਤੇ ਮੇਰੇ ਗੁਰੂ ਨਾਨਕ ਦੇ, ਤੇ ਸਿੱਖ ਇਤਿਹਾਸ ਨੇ ਸਾਂਭਿਆ ਕਿ ਪਹਿਲੀ ਮੁਸਲਮਾਨ ਔਰਤ ਹੈ ਜਿਨੇ ਬਾਬੇ ਨਾਨਕ ਦੇ ਇਸ ਦੁਨੀਆਂ ਵਿਚ ਸਭ ਤੋਂ ਪਹਿਲਾਂ ਦੀਦਾਰ ਪਾਏ। ਵਿਚਾਰੀ ਸਾਦਾ ਜੋ ਉਹਦਾ ਜੀਵਨ ਹੈ, ਕਿਸੇ ਦੇ ਘਰ ਪੁੱਤਰ ਧੀ ਜੰਮਦਾ ਤੇ ਉਹਦੇ ਨਾਲ ਉਹਦੀ ਰੋਟੀ ਚੱਲਦੀ ਏ, ਤੇ ਜਿੱਦਣ ਅੱਜ ਬਾਬੇ ਨਾਨਕ ਦੇ ਦੀਦਾਰ ਕੀਤੇ ਤੇ ਜਨਮ ਤੋਂ ਪਹਿਲਾਂ ਕਹਿੰਦੀ ਸੀ ਬਾਬਾ ਕਾਲੂ ਨੂੰ ਕਿ ਅੱਗੇ ਤੇਰੇ ਘਰ ਧੀ ਏ, ਜੇ ਰੱਬ ਨੇ ਪੁੱਤਰ ਦਿੱਤਾ ਤੇ ਮੈਨੂੰ ਗਰੀਬੀ ਨੂੰ ਕੁਝ ਜ਼ਰੂਰ ਦੇਈ, ਦੇਖੀ ਕਾਲੂ ਕਿਤੇ ਮੇਰੇ ਵਰੀ ਕੰਜੂਸੀ ਨਾ ਵਰਤ ਜਾਏ। ਹੁਣ ਜਦੋਂ ਪਹਿਲੇ ਦੀਦਾਰ ਕੀਤੇ ਤੇ ਉਹਦੀਆਂ ਅੱਖਾਂ ਨੀਰ ਨਾਲ ਸੇਜਲ ਹੋ ਗਈਆਂ, ਪਤਾ ਨੀ ਮੇਰੇ ਗੁਰੂ ਕੇ ਦੀਦਾਰ ਨੇ ਉਹਦੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਬਾਹਰ ਆਈ ਤੇ ਬਾਬੇ ਕਾਲੂ ਨੇ ਥਾਲੀ ਭਰ ਕੇ ਰੁਪਈਆਂ ਦੀ ਦਿੱਤੀ ਤੇ ਹੱਥ ਨਾਲ ਪਰਾਂ ਕਰਕੇ ਕਹਿੰਦੀ ਰਹਿਣ ਦੇਵੇ ਬਾਬਾ ਕਾਲੂ, ਮੈਂ ਤਾਂ ਬਹੁਤ ਰੱਜੀ। ਉਹਨੇ ਸੋਚਿਆ ਵੀ ਸ਼ਾਇਦ ਨਾਰਾਜ਼ ਹੋ ਗਈ, ਕਹਿਣ ਲੱਗੇ ਤੂੰ ਇੱਕ ਵਾਰੀ ਇਹ ਲੈ, ਮੈਂ ਤੈਨੂੰ ਦਾਣੇ ਵੀ ਕੱਪੜੇ ਵੀ ਦਿਆਂਗਾ। ਕਹਿਣ ਲੱਗੀ ਮੈਂ ਬਹੁਤ ਕੁਝ ਲੈ ਲਿਆ, ਮੈਨੂੰ ਹੁਣ ਲੋੜ ਹੀ ਨਹੀਂ। ਉਹ ਪੁੱਛਦਾ ਤੈਨੂੰ ਦੇਣ ਵਾਲਾ ਕੌਣ? ਉਹ ਕਹਿੰਦੀ ਹੈ ਤੇਰੇ ਪੁੱਤਰ ਦੀ ਪਹਿਲੀ ਝਲਕ ਨੇ ਅੱਗੇ ਨਾਂ ਦੀ ਦੌਲਤਾਂ ਸਾਂ, ਪਰ ਮਨ ਕਰਕੇ ਭੁੱਖੀ ਸਾਂ। ਉਹਦੀ ਪਹਿਲੀ ਝਲਕ ਨੇ ਜਨਮਾਂ ਜਨਮਾਂ ਦੀ ਭੁੱਖ ਕੱਟ ਕੇ ਮੈਨੂੰ ਵਾਕਈ ਦੌਲਤਮੰਦ ਬਣਾ ਦਿੱਤਾ। ਹੁਣ ਉਹਦੇ ਦਰਸ਼ਨ ਕਰਕੇ ਮੈਂ ਕਿਸੇ ਤੋਂ ਮੰਗਣਾ ਨਹੀਂ ਹੂੰ। ਇਹਦਾ ਮਤਲਬ ਕਿ ਗੁਰੂ ਨਾਨਕ ਬਾਬਾ ਜੀ ਦੇ ਇੱਕ ਸਿੱਧਾ ਪੱਧਰਾ ਬੰਦਾ ਦਰਸ਼ਨ ਕਰਦਾ ਤੇ ਉਹਦਾ ਝੋਲੇ, ਉਹਦੀ ਹਿਰਦਾ, ਉਹਦਾ ਮਨ ਤ੍ਰਿਪਤ ਹੋ ਜਾਂਦਾ। ਹੁਣ ਇਹ ਨੇ ਇਹਨਾਂ ਨੂੰ ਕਮਾਈ ਦਾ ਹੰਕਾਰ। ਅਰਜ਼ ਕੀਤੀ, ਪੜ੍ਹੇ ਲਿਖੇ ਨੂੰ ਤਬਦੀਲ ਕਰਨਾ ਬੜਾ ਮੁਸ਼ਕਲ ਜੇ। ਉਹਦੇ ਆਪਣੇ ਵਿਦਿਆ ਦਾ ਹੰਕਾਰ ਬੜਾ, ਉਹਦੇ ਅੰਦਰ ਆਪਣੀ ਹੋਂਵ ਏ ਕਿ ਮੈਂ ਕੋਈ ਜਾਣਨਾ ਵਾਂ। ਤੇ ਸਾਹਿਬ ਨੇ ਇਸ ਬਾਣੀ ਵਿਚ ਵੀ ਬਚਨ ਕਹਿ, ਕਹਿਣ ਲੱਗੇ ਜੰਮਦੇ ਰੁੱਖ ਨੂੰ, ਬੋੜ ਦਾ ਰੁੱਖ ਏ ਨਾ, ਜੰਮਦਾ ਤੇ ਜਿਵੇਂ ਮਰਜ਼ੀ ਉਹਨੂੰ ਆਪਾਂ ਢਾਲ ਲਈਏ, ਉਹਨੂੰ ਚੁਕਾ ਲਈਏ, ਪਰ ਜਿਹੜਾ ਵੱਧ ਕੇ ਮੋਟਾ ਤਣਾ ਬਣ ਜਾਏ ਨਾ, ਉਹਨੂੰ ਛੇਤੀ ਕੀਤਿਆਂ ਚੁਕਾਇਆ ਨਹੀਂ ਜੇ ਜਾਂਦਾ। ਜੰਮਦੇ ਵਿਚ ਲਚਕੀਲਾਪਨ ਹੈ, ਤੇ ਜਿੱਦਣ ਵਧਿਆ ਦੁਨੀਆਂ ਵਿਚ ਉੱਤੇ ਗਿਆ, ਉਦਨ ਅੰਦਰ ਖੌਮੇ ਦੀ ਪਰਤ ਨੇ ਕਰੜਿਆਂ ਕਰ ਦਿੱਤਾ। ਹੁਣ ਇਹ ਝੁਕੇ ਨਹੀਂ, ਸੋਚਿਆ ਵੀ ਜਿਹੜਾ ਇੰਨਾ ਬੇਬਾਕੀ ਨਾਲ ਗੱਲਾਂ ਪਿਆ ਕਰਦਾ, ਜੇ ਕਿਤੇ ਸਾਡਾ ਚੇਲਾ ਬਣ ਜਾਏ ਤੇ ਸਵਾਦ ਆ ਜਾਏ। ਫਿਰ ਇੱਕ ਕਹਿੰਦਾ, ਇੱਕ ਕੰਮ ਕਰੋ, ਗੱਲਾਂ ਨਾਲ ਇਹਨੂੰ ਨਹੀਂ ਜੇ ਜਿੱਤਿਆ ਜਾਣਾ, ਹੁਣ ਇਹਨੂੰ ਕੁਝ ਨਾ ਕੁਝ ਕਰਾਮਾਤ ਦਿਖਾਈਏ। ਹੋ ਸਕਦਾ ਇਹਦੇ ਕੋਲ ਕੁਝ ਤਾਕਤ ਹੋਵੇ, ਪਰ ਸਾਡੇ ਜਿੰਨੀ ਤਾਂ ਨਹੀਂ ਨਾ। ਉਥੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਇਹਨਾਂ ਨੇ ਖੱਪਰ ਦਿੱਤਾ ਤੇ ਕਹਿਣ ਲੱਗੇ, ਬਾਲਕੇ ਆਓ ਸਾਹਮਣੇ ਪਹਾੜੀ ਤੇ ਛੋਟਾ ਜਿਹਾ ਟੋਇਆ, ਪਾਣੀ ਭਰ ਕੇ ਲਿਆ। ਉਥੇ ਫਿਰ ਆਹ ਵਿਚਾਰ ਪ੍ਰਾਰੰਭ ਹੁੰਦੀ ਏ, ਗੋਸ਼ਟ ਹੁੰਦੀ ਏ। ਭਾਈ ਸਾਹਿਬ ਕਹਿੰਦੇ, ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਨੇ ਹਮਰੇ ਪੰਥ ਕਰੇ ਉਜਿਆਲਾ। ਉਹ ਵੀ ਬਾਬੇ ਦੇ ਪੰਥ ਵਿਚ ਨਹੀਂ, ਉਹ ਕਹਿੰਦੇ ਸਾਡੇ ਪਿੱਛੇ ਬਾਬਾ ਲੱਗ ਜਾਏ, ਸਾਨੂੰ ਬਾਬੇ ਪਿੱਛੇ ਨਾ ਲੱਗਣਾ ਪਏ। ਕਹਿਣ ਲੱਗੇ, ਐਸਾ ਜੋਗੀ ਕਲੀ ਮੇ ਹਮਰੇ ਪੰਥ ਕਰੇ ਉਜਿਆਲਾ, ਖਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਬਾਬਾ ਆਇਆ ਪਾਣੀਏ ਜਿੱਥੇ ਰਤਨ ਜਵੇ ਹਰ ਲਾਲਾ, ਜਿੱਥੇ ਪਾਣੀ ਲੈਣ ਭੇਜਿਆ ਸੀ ਉਥੇ ਨਾ ਮਾਇਆ ਪਸਾਰ ਦਿੱਤੀ, ਚਾਰ ਚੁਫੇਰੇ ਕੀਮਤੀ ਹੀਰੇ ਮੋਤੀ ਚਮਕਦੇ ਪਏ ਨੇ। ਸੋਚਿਆ ਦੇਖ ਕੇ ਭਰਮ ਜਾਏਗਾ ਕਿ ਜੋਗੀਆਂ ਸਿੱਧਾਂ ਕੋਲ ਇੰਨਾ ਖਜ਼ਾਨਾ ਹੈ ਤੇ ਮੈਂ ਇਹਨਾਂ ਦੇ ਨਾਲ ਕਿਉਂ ਨਾ ਜੁੜ ਜਾਵਾਂ। ਪਰ ਕਹਿਣ ਲੱਗੇ, ਸਤਿਗੁਰ ਆਗਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਕੀ ਜੋਗੀਓ, ਤੁਸੀਂ ਗੁਰੂ ਨਾਨਕ ਦੀ ਝਾਲ ਨੂੰ ਝੱਲ ਸਕਦੇ ਹੋ? ਉਹਨੂੰ ਚਮਕਦੇ ਹੋਏ ਪੱਥਰ ਨਾਲ ਤੁਸੀਂ ਖਰੀਦਣਾ ਚਾਹੁੰਦੇ ਹੋ? ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇ ਹਰ ਲਾਲਾ, ਸਤਿਗੁਰ ਆਗਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ, ਪਾਣੀ ਥਿਉੜ ਨਹੀਂ ਉਸ ਤਾਲਾ, ਉਸ ਤਲਾਬ ਤੇ ਪਾਣੀ ਨਹੀਂ। ਤੇ ਫਿਰ ਭਾਈ ਜੀ ਕਹਿਣ ਲੱਗੇ, ਗੋਸ਼ਟ ਹੋਈ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਨੇ ਫਿਰ ਸਿੱਧਾਂ ਨਾਲ ਗੋਸ਼ਟ ਕੀਤੀ ਤੇ ਉਸ ਗੋਸ਼ਟ ਵਿਚ ਜਿਹੜੇ ਸਵਾਲ ਜਵਾਬ ਹੋਏ, ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਤੇ ਅੱਜ ਦੇ ਸ਼ਬਦ ਵਿਚੋਂ ਵੀ ਮਿਲਣੇ। ਇੱਥੇ ਹੁਣ ਉਸ ਵਕਤ ਦੇ ਜੋਗੀ ਉਹਨਾਂ ਨੇ ਕੁਝ ਕੁ ਆਪਣੇ ਚਿੰਨ ਧਾਰਨ ਕੀਤੇ। ਮੈਂ ਆਰੰਭ ਵਿਚ ਅਰਜ਼ ਕਰਦਿਆਂ, ਕਿਉਂਕਿ ਅੱਜ ਗੋਦੜੀ ਦਾ, ਖਿੰਥਾ ਦਾ, ਡੰਡੇ ਦਾ, ਖੱਪਰ ਦਾ ਜ਼ਿਕਰ ਆਉਣਾ। ਅਸਲ ਵਿਚ ਜਿੰਨੇ ਵੀ ਧਰਮ ਦੇ ਆਗੂ ਨੇ ਨਾ, ਜਦੋਂ ਉਹ ਧਰਮ ਨੂੰ ਪ੍ਰਾਰੰਭ ਕਰਦਾ ਤੇ ਉਹਦੇ ਦਿੱਤੇ ਹੋਏ ਸਿਧਾਂਤ ਬੜੇ ਅਰਥ ਭਰਪੂਰ ਹੁੰਦੇ ਨੇ, ਪਰ ਸਮਾਂ ਪਾ ਕੇ ਜਿਹੜੇ ਨੇ ਕੇਵਲ ਥੋਥਾਪਨ ਰਹਿ ਜਾਂਦਾ, ਅੰਦਰ ਦੀ ਹਕੀਕਤ ਜਿਹੜੀ ਉਹ ਖਤਮ ਹੋ ਜਾਂਦੀ। ਹੁਣ ਚਿੰਨ, ਜੇ ਕਈ ਵਾਰੀ ਆਪਾਂ ਕਹੀਏ ਵੀ ਚਿੰਨਾਂ ਦੀ ਲੋੜ ਕੋਈ ਨਹੀਂ, ਚਿੰਨ ਬਹੁਤ ਵੱਡੀ ਚੀਜ਼ ਨੇ। ਆਪਾਂ ਜਦੋਂ ਲਿਖਦੇ ਹਾਂ, ਮਨੁੱਖ ਦੇ ਕਵੀ ਦੇ ਮਨ ਵਿਚ ਜੋ ਕੁਝ ਵਲਵਲਾ ਆਉਂਦਾ ਤੇ ਉਹਦੇ ਵਲਵਲਾ, ਉਹਦਾ ਫੁਰਨਾ ਸਾਨੂੰ ਅੱਖਾਂ ਨਾਲ ਦਿਸਦਾ ਨਹੀਂ, ਪਰ ਜੋ ਕੁਝ ਮਨ ਵਿਚ ਆਉਂਦਾ ਜਦੋਂ ਉਹਨੂੰ ਅੱਖਰਾਂ ਦੀ ਸ਼ਕਲ ਦੇ ਦਿੰਦਾ ਤੇ ਉਹਦੇ ਅੰਦਰ ਦੇ ਨਾ ਦਿਸਣ ਵਾਲੇ ਖਿਆਲ ਜਿਹੜੇ ਨੇ ਉਹ ਆਪਾਂ ਅੱਖਰਾਂ ਰਾਹੀਂ ਜਾਣ ਜਾਂਦੇ ਹਾਂ। ਚਿੰਨ ਬੋਲਦੇ ਨੇ। ਹੁਣ ਇਸੇ ਤਰ੍ਹਾਂ ਸਿਆਣੇ ਲੋਕਾਂ ਨੇ ਪਹਿਲਾਂ ਚਿੰਨ ਨਾਂ ਬੜੀ ਵੱਡੀ ਰਮਜ ਰੱਖਦੇ ਸਨ। ਹੁਣ ਪਹਿਲਾਂ ਸ਼ਬਦ ਸੀ ਬ੍ਰਾਹਮਣ, ਬ੍ਰਾਹਮਣ ਸ਼ਬਦ ਬੜਾ ਸੁੱਚਾ, ਕੋਈ ਮਾੜਾ ਨਹੀਂ ਸੀ। ਆ ਸਤਿਗੁਰੂ ਨੇ ਕਿਹਾ ਬ੍ਰਾਹਮਣ ਉਹ ਸੀ ਜਿਹਦੀ ਪਹਿਚਾਣ ਜਿਹਦਾ ਸੰਬੰਧ ਬ੍ਰਹਮ ਨਾਲ ਜੁੜ ਗਿਆ ਸੀ। ਸਾਹਿਬ ਦੇ ਬਚਨ ਪੜ੍ਹਦੇ ਹਾਂ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤਾ ਹਮਾਰਾ। ਬ੍ਰਾਹਮਣ ਤੋਂ ਬਾਅਦ ਆਪਾਂ ਤੱਕਦੇ ਹਾਂ ਬੁੱਧ ਆਏ। ਹੁਣ ਬੁੱਧ ਸ਼ਬਦ ਬੜਾ ਸਿਆਣਾ, ਹਾਲਾਂਕਿ ਉਨ੍ਹਾਂ ਦਾ ਨਾਮ ਤਾਂ ਸਿਧਾਰਥ ਸੀ ਪਰ ਮਹਾਤਮਾ ਬੁੱਧ ਕਹਿੰਦੇ ਆ। ਬੁੱਧ ਭਾਵ ਸੀ ਕਿ ਬੁੱਧੀਮਾਨ ਗਿਆਨਵਾਨ। ਪਰਤ ਕੇ ਮਹਾਂਵੀਰ ਲਈ ਸ਼ਬਦ ਜੈਨ ਵਰਤੇ ਗਏ ਤੇ ਜੈਨ ਦਾ ਅਖਰੀ ਅਰਥ ਸੀ ਜਿਨ੍ਹੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਇਹ ਸ਼ਬਦ ਦਿੱਤੇ, ਸ਼ਬਦਾਂ ਵਿਚ ਬੜੀ ਵੱਡੀ ਰਮਤ ਸੀ। ਹੁਣ ਉਸ ਵਕਤ ਵੀ ਚਿੰਨ ਸਨ ਤੇ ਅੱਜ ਵੀ ਚਿੰਨਾਂ ਦੀ ਮਹਾਨਤਾ ਹੈ। ਆ ਸਤਿਗੁਰੂ ਨੇ ਇਨ੍ਹਾਂ ਦੇ ਚਿੰਨਾਂ ਦਾ ਜ਼ਿਕਰ ਕੀਤਾ ਤੇ ਕੇਵਲ ਯੋਗੀਆਂ ਦਾ ਨਹੀਂ, ਇੱਥੇ ਤੇ ਮੁਸਲਮਾਨ ਦੇ ਚਿੰਨ ਦਾ ਵੀ ਜ਼ਿਕਰ ਹੋਇਆ। ਇੱਥੇ ਬ੍ਰਾਹਮਣ ਦੇ ਬਾਹਰ ਦੇ ਚਿੰਨਾਂ ਤੇ ਵੀ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਕੀ ਆਪਾਂ ਸਮਝਾਂਗੇ ਗੁਰੂ ਨਾਨਕ ਸਾਹਿਬ ਇਨ੍ਹਾਂ ਚਿੰਨਾਂ ਨੂੰ ਖਤਮ ਕਰਨਾ ਲੋਚਦੇ ਨੇ? ਨਹੀਂ, ਜਦੋਂ ਕੇਵਲ ਭੇਖ ਰਹਿ ਜਾਏ, ਅੰਦਰੋਂ ਧਰਮ ਖਤਮ ਹੋ ਜਾਏ ਤੇ ਭੇਖ ਨੂੰ ਗੁਰੂ ਨਾਨਕ ਸਾਹਿਬ ਜੀ ਸਵੀਕਾਰ ਨਹੀਂ ਜੇ ਕਰਦੇ। ਹੁਣ ਚਿੰਨ ਦੀ ਗੱਲ ਕਰਦੇ, ਜੋਗੀ ਨੇ ਖਿੰਥਾ ਗੋਦੜੀ ਦਾ ਚਿੰਨ ਇਹਦੇ ਕੋਲ ਨੇ, ਬ੍ਰਾਹਮਣ ਕੋਲ ਜਨੇਊ ਵੇ ਤੇ ਗੁਰੂ ਨਾਨਕ ਸਾਹਿਬ ਜਦੋਂ ਜਨੇਊ ਦੀ ਗੱਲ ਕਰਦੇ ਨੇ, ਹੁਣ ਤੱਕਿਓ ਉਥੇ ਇਹ ਨਹੀਂ, ਉਥੇ ਹਜ਼ੂਰ ਕਹਿੰਦੇ ਨੇ ਤੂੰ ਅਸਲ ਵਿਚ ਜਨੇਊ ਦੇ ਅਸਲੀ ਅਰਥ ਸਮਝੇ ਨਹੀਂ, ਤੇਰਾ ਧਾਗਾ ਵੱਟਿਆ ਤੇ ਆਪਣੇ ਤਨ ਤੇ ਪਾ ਲਏ ਤੇ ਪਰਤ ਕੇ ਸਾਰੇ ਕਹਿਣ ਲੱਗ ਪਏ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਸਿੱਖਿਆ ਦੇ ਦਿੱਤੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ। ਹਜ਼ੂਰ ਕਹਿਣ ਲੱਗੇ ਚਮੜੀ ਤੇ ਜਨੇਊ ਪਾਉਣ ਵਾਲੇ ਇਹਦੇ ਅਰਥ ਨੂੰ ਸਮਝ, ਜੇ ਤੂੰ ਜਨੇਊ ਪਾਉਣਾ ਚਾਹੁੰਦਾ ਤਾਂ ਇਨ੍ਹਾਂ ਇੰਦਰੀਆਂ ਤੇ ਪਾ ਜਿਹੜੀਆਂ ਇੰਦਰੀਆਂ ਤੇਰੇ ਮਨ ਨੂੰ ਦਿਨ ਰਾਤ ਭਟਕਾ ਕੇ ਰੱਖਦੀਆਂ ਨੇ। ਧਾਗੇ ਦੇ ਅਰਥ ਸਮਝ, ਜੇ ਤੂੰ ਧਾਗਾ ਪਾਉਣਾ ਹੈ ਆਪਣੇ ਨੇਤਰਾਂ ਤੇ ਪਾ ਜਿਹੜੇ ਨੇਤਰ ਪਰਾਇਆ ਰੂਪ ਤੱਕਦੇ ਨੇ, ਜੇ ਧਾਗਾ ਪਾਣੀ ਆਪਣੀ ਜੀਭ ਨੂੰ ਕੁੱਟ ਕੇ ਜਨੇਊ ਨਾਲ ਬੰਨ, ਜਿਹਨੀ ਬੇਮਤਲਬ ਤੋਂ ਜਣੇ ਖਣੇ ਨਾਲ ਬਹਿਸ ਕਰ ਕਰਕੇ ਅੰਦਰ ਦੇ ਮਨ ਦੇ ਟਿਕਾਓ ਨੂੰ ਖਿਡਾਉਂਦੀ ਏ, ਜੇ ਧਾਗਾ ਪਾਣੀ ਇਨ੍ਹਾਂ ਹੱਥਾਂ ਤੇ ਪਾ ਜਿਹੜੇ ਪਰਾਇਆ ਪੂਜਾ ਦਾ ਧਾਨ ਖਾਂਦੇ ਪਏ ਨੇ, ਜੇ ਧਾਗਾ ਪਾਣੀ ਤੇ ਕੁੱਟ ਕੇ ਪੈਰਾਂ ਤੇ ਪਾ ਜਿਹੜੇ ਕਿਸੇ ਮੰਦੇ ਰਸਤੇ ਤੇ ਤੁਰਦੇ ਨੇ, ਬਾਹਰ ਧਾਗੇ ਪਾ ਕੇ ਅੰਦਰ ਬਹਿ ਕੇ ਪਾਪ ਕਰਨ ਵਾਲਿਆ, ਤੇਰੇ ਇਸ ਧਾਗੇ ਨੇ ਤੈਨੂੰ ਬਚਾ ਨਹੀਂ ਦੇਣਾ। ਚਿੰਨ ਦਾ ਮਤਲਬ ਤੇਰੇ ਅੰਦਰ ਧਰਮ ਹੋਵੇ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ, ਵੇ ਤਗਾ ਆਪੇ ਵਤੈ। ਹਾਲਾਂਕਿ ਬ੍ਰਾਹਮਣ ਨੇ ਧਾਗਾ ਪਾਇਆ, ਸਾਹਿਬ ਕਹਿਣ ਲੱਗੇ ਤੂੰ ਖੁਦ ਵੇ ਤਗਾ ਹੈ ਕਿਉਂਕਿ ਤੂੰ ਧਾਗੇ ਦੇ ਅਰਥ ਸਮਝ ਨਹੀਂ ਸਕਿਆ, ਕੇਵਲ ਚਿੰਨ ਤੇਰਾ ਥੋਥਾ ਰਹਿ ਗਿਆ। ਵੇ ਤਗਾ ਆਪੇ ਵਤੈ ਵੱਤ ਧਾਗਾ ਅਵਰਾ ਤੱਤੈ, ਲੈ ਪਹਾੜ ਕਰੇ ਵਿਆਹ ਤੂੰ ਤਾਂ ਜਜਮਾਨ ਦੀ ਧੀ ਦੀਆਂ ਲਾਵਾਂ ਦਾ ਮੰਤਰ ਜਾਂ ਮੰਤਰ ਓਨੀ ਦੇਰ ਤੱਕ ਨਹੀਂ ਪੜਦਾ ਜਿੰਨੀ ਦੇਰ ਤੱਕ ਤੂੰ ਥਾਲੀ ਵਿਚ ਰੁਪਈਏ ਨੀ ਧਰਾ ਲੈਂਦਾ, ਤੈਨੂੰ ਤਾਂ ਧਰਮੀ ਕਹਾਉਣ ਦਾ ਹੱਕ ਹੀ ਕੋਈ ਨਹੀਂ। ਹੁਣ ਦੇਖੋ ਇਹ ਉਪਦੇਸ਼ ਕਿਤੇ ਬਾਬੇ ਨਾਨਕ ਦਾ ਸਾਡੇ ਮਹਿਕਮੇ ਮੈਨੂੰ ਸੁਣਾ ਦਿੱਤਾ ਜਾਏ ਤੇ ਖੈਰ, ਵੈਸੇ ਕੋਈ ਨੀ। ਬਾਬਾ ਜੀ ਕਹਿੰਦੇ ਨੇ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਂ, ਸੁਣ ਵੇਖੋ ਲੋਕਾਂ ਇਹੋ ਵਡਾਣ ਕਹਿੰਦਾ ਦੁਹਾਈ ਰੱਬ ਦੀ ਲੋਕੋ ਮੇਰੀ ਗੱਲ ਸੁਣੋ। ਬਾਬਾ ਕਹਿੰਦਾ ਮੇਰੀ ਗੱਲ ਸੁਣੋ, ਮੈਂ ਦੁਹਾਈ ਦਿੰਦਾ ਜੇ ਜਿਹਨੂੰ ਤੁਸੀਂ ਆਗੂ ਬਣਾਇਆ ਇਹਦੇ ਨਾਲ ਅੰਨਾ ਬੰਦਾ ਹੀ ਕੋਈ ਨੀ ਦੁਨੀਆਂ ਤੇ। ਸੁਣ ਵੇਖੋ ਲੋਕਾਂ ਇਹੋ ਵਡਾਣ ਮਨ ਅੰਧਾ ਨਾ ਸੁਜਾਣ। ਸਾਹਿਬ ਨੇ ਕਿਰਪਾ ਕੀਤੀ, ਉਥੇ ਫਿਰ ਅਸਲੀ ਅਰਥ ਸਮਝਾਏ ਧਾਗੇ ਦੇ। ਆਪਾਂ ਰੋਜ਼ ਸ਼ਬਦ ਸੁਣਨੇ ਆ, ਦਇਆ ਕਪਾ ਸੰਤੋਖ ਸੂਤ ਜਤ ਗੰਧੀ ਸਤਵਤ, ਇਹ ਜਨੇਊ ਜੀ ਕਾ ਸਰੀਰ ਕਾ ਨਹੀਂ। ਹੁਣ ਤੂੰ ਇਸ ਚਿੰਨ ਨੂੰ ਧਾਰਨ ਕਰਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾਣਾ ਹੈ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਨਾ ਇਹ ਟੁੱਟੈ ਨਾ ਮਨ ਲੱਗੈ ਨਾ ਉਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ। ਇਹ ਧਾਗਾ ਪਾ ਹੁਣ ਮੁਸਲਮਾਨ ਤੁਰਿਆ ਜਾਂਦਾ, ਮੈਂ ਮਸੀਤ ਜਾ ਰਿਹਾ ਤਸਬੀ ਉਹਦੇ ਹੱਥ ਵਿਚ ਵੀ, ਮੈਂ ਕਾਬੇ ਦੇ ਦਰਸ਼ਨ ਕਰਨੇ ਨੇ। ਬਾਬਾ ਜੀ ਕਹਿੰਦੇ ਨੇ ਨਹੀਂ, ਉਹ ਵੀ ਤੇਰਾ ਕੰਮ ਠੀਕ ਏ ਪਰ ਚੇਤੇ ਰੱਖ ਮੇਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸ਼ੀਲ ਰੋਜ਼ਾ ਖੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤਿਸ ਭਾਵ ਸੀ ਨਾਨਕ ਰੱਖਾ ਇਲਾਜ ਇਹਨਾਂ ਗੁਣਾਂ ਨੂੰ ਧਾਰਨ ਕਰ ਲਈ। ਸਤ ਸੰਗਤ ਇਹ ਗੱਲ ਜੋਗੀ ਨੂੰ ਕਹੀ, ਪਰ ਇੱਕ ਖਿਨ ਮੈਂ ਅਰਜ ਕਰਾਂ, ਜਿਹੜੇ ਮੇਰੇ ਗੁਰੂ ਨੇ ਚਿੰਨ ਦਿੱਤੇ ਨੇ ਇਹਦਾ ਵੀ ਕੋਈ ਅਰਥ ਹੈ? ਜੇ ਹੁਣ ਬਾਹਰੋਂ ਤਾਂ ਚਿੰਨ ਮੈਂ ਪਾਏ ਨੇ, ਕਿਰਪਾਨਾ ਦੋ ਪਾਈ ਰੱਖਾਂ, ਕੜੇ ਦੋਵਾਂ ਹੱਥਾਂ ਤੇ ਛਣਕਦੇ ਹੋਣ, ਤੇ ਹਰ ਕੁਕਰਮ ਮੈਂ ਕਰਾਂ, ਤੇ ਪਰਤ ਕੇ ਕਹਿ ਦਿਆਂ ਵੀ ਗੁਰੂ ਗੋਬਿੰਦ ਸਿੰਘ ਦਾ ਮੈਂ ਸਿੱਖ ਹਾਂ, ਤੇ ਚੇਤੇ ਰੱਖੀ ਜੇ ਧਾਗਾ ਪਾ ਕੇ ਬ੍ਰਾਹਮਣ ਕੁਕਰਮ ਕਰਦਾ ਹੈ ਉਹ ਬਖਸ਼ਿਆ ਨਹੀਂ ਜਾਣਾ, ਤੇ ਗੁਰੂ ਦੇ ਚਿੰਨ ਧਾਰਨ ਕਰਕੇ ਜੇ ਤੂੰ ਪਾਪ ਕਰਨਾ ਤੇ ਇਹਨਾਂ ਚਿੰਨਾਂ ਨੇ ਤੈਨੂੰ ਛੁਡਾ ਨਹੀਂ ਦੇਣਾ। ਸਾਹਿਬ ਨੇ ਬਾਣੀ ਵਿਚ ਪ੍ਰਮਾਣ ਸੀ, ਪੜ੍ਹਦੇ ਸਾਰੇ ਆ ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗੱਲ ਪਾਵੇ, ਆਪਣੇ ਤੇ ਕਿਉਂ ਨੀ ਟੁਕਾਂਦੇ? ਸਾਡੀਆਂ ਅੱਖਾਂ ਕੇਵਲ ਦੂਜੇ ਨੂੰ ਦੇਖਦੀਆਂ ਨੇ, ਆਪਣਾ ਚਿਹਰਾ ਕਦੀ ਅੱਖਾਂ ਨੂੰ ਨਜ਼ਰ ਹੀ ਨਹੀਂ ਆਇਆ। ਕਹਿਣ ਲੱਗੇ ਹਿੰਦੂ ਕਹਿ ਘਰ ਹਿੰਦੂ ਆਵੇ, ਹਿੰਦੂ ਦੇ ਘਰ ਪੁੱਤਰ ਪੈਦਾ ਹੋਇਆ ਤੇ ਬ੍ਰਾਹਮਣ ਘਰ ਆਇਆ, ਸੂਤ ਜਨੇਊ ਪੜ੍ਹ ਗੱਲ ਪਾਵੇ, ਮੰਤਰ ਪੜ੍ਹ ਕੇ ਧਾਗਾ ਪਾ ਦਿੱਤਾ। ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਰ, ਉਹਦਾ ਕੋਈ ਅਰਥ ਨਹੀਂ। ਸਤਿਗੁਰੂ ਨੇ ਇਸੇ ਕਰਕੇ ਫਿਰ ਤਾਕੀਦ ਕੀਤੀ ਸੀ, ਕਹਿਣ ਲੱਗੇ ਗੁਰਮੁਖਾ ਜੇ ਇਹ ਚਿੰਨ ਧਾਰਨ ਕੀਤੇ ਨਹੀਂ ਇਹ ਤੇਰੀ ਅਗਵਾਈ ਪੈ ਕਰਦੇ ਨੇ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਇੱਥੇ ਵੀ ਅਰਜ਼ ਕੀਤੀ ਸੀ, ਸਾਹਿਬ ਨੇ ਅੰਮ੍ਰਿਤ ਪ੍ਰਚਾਰ ਨਹੀਂ ਅੰਮ੍ਰਿਤ ਸੰਚਾਰ ਕੀਤਾ। ਦੇਖੋ ਸਤਿਗੁਰੂ ਨੇ ਸਾਨੂੰ ਕਕਾਰ ਦਿੱਤੇ ਨੇ, ਇਹਨਾਂ ਦਾ ਕੋਈ ਅਰਥ ਹੈ? ਤੇ ਮੈਂ ਆਰੰਭ ਵਿਚ ਕੀਤੀ ਅਰਜ਼, ਚਿੰਨ ਬੜੀ ਵੱਡੀ ਹਸਤੀ ਲੈ ਕੇ ਰੱਖ ਬੈਠੇ ਨੇ, ਜੇ ਕੋਈ ਸਮਝਦਾ ਹੋਵੇ। ਆ ਹੁਣ ਆਪਾਂ ਸਬਰ ਕਰਨੇ ਆ ਕਿ ਚਿੰਨ ਸਾਡੀ ਅਗਵਾਈ ਨਹੀਂ ਕਰਦੇ। ਜੇ ਕਿਤੇ ਸਕੂਲ ਸਾਹਮਣੇ ਹੋਵੇ, ਉੱਚੀ ਉੱਚੀ ਦੀਵਾਰ ਹੋਵੇ ਤੇ ਸਾਹਮਣੇ ਇੱਕ ਬੋਰਡ ਲੱਗਾ ਸ਼ਾਈਨ ਨੇ ਕਿ ਛੋਟਾ ਜਿਹਾ ਬੱਚਾ ਉਹਨੇ ਗਲੇ ਵਿਚ ਬਸਤਾ ਪਾਇਆ ਤੇ ਦੌੜਿਆ ਜਾਂਦਾ, ਆਖਰ ਉਹ ਚਿੰਨ ਲੋਇਆ ਰੌਲਾ ਤੇ ਨਹੀਂ ਪਾਉਂਦਾ, ਸਿਰਫ ਉਹ ਚਿੰਨ ਬੋਲ ਕੇ ਕਹਿੰਦਾ ਪਿਆ ਵੀ ਤੁਰਨ ਵਾਲਿਆ ਹੁਸ਼ਿਆਰ ਹੋ ਕੇ ਤੁਰੀ, ਸਾਹਮਣੇ ਸਕੂਲ ਹੈ, ਦੇਖੀ ਕਿਤੇ ਇੰਨੀ ਤੇਜ਼ੀ ਨਾਲ ਗੱਡੀ ਨਾਲ ਜਾਈ ਕੋਈ ਬੱਚਾ ਤੇਰੀ ਗੱਡੀ ਥੱਲੇ ਨਾ ਆ ਜਾ, ਹੈ ਤਾਂ ਉਹ ਚਿੰਨ ਹੀ ਨਾ। ਡਾਕਟਰ ਕੋਲ ਕੀ ਏ? ਇੱਕ ਰੈੱਡ ਕਰਾਸ ਹੈ, ਆਪਾਂ ਦੇਖ ਕੇ ਕਹਿ ਦਿਆਂਗੇ ਜਾਂ ਉਸ ਚਿੰਨ ਨੂੰ ਤੱਕਾਂਗੇ। ਇਸੇ ਤਰ੍ਹਾਂ ਬਿਲਕੁਲ ਸਤਿਗੁਰੂ ਨੇ ਚਿੰਨ ਦਿੱਤੇ। ਡਾਕਟਰ ਤਾਰਨ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਖਿਨਵੇਂ ਵਿਚੋਂ ਨਿਕਲ ਗਿਆ, ਵੈਸੇ ਉਹਨਾਂ ਨੂੰ ਆਪਾਂ ਕਹਿੰਦੇ ਨੀਲੇ ਘੋੜੇ ਵਾਲੇ, ਚਿੱਟੇ ਬਾਜ ਵਾਲਾ, ਕਲਗੀ ਵਾਲੇ। ਉਹ ਇੱਕ ਸਵਾਲ ਕਰਦੇ ਨੇ, ਕਹਿੰਦੇ ਨੇ ਘੋੜਿਆਂ ਤੇ ਤਾਂ ਰਾਜਪੂਤ ਵੀ ਚੜ੍ਹਦੇ ਸਨ, ਪਰ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਕਹਿੰਦੇ ਨੀਲੇ ਘੋੜੇ ਵਾਲਾ? ਬਾਜ ਤਾਂ ਉਸ ਵਕਤ ਸ਼ਿਕਾਰੀ ਲੋਕ ਮੁਸਲਮਾਨ ਵੀ ਰੱਖਦੇ ਸਨ। ਆ ਪਹਿਲੀ ਜੰਗ ਹੀ ਸਿੱਖਾਂ ਦੀ ਅੰਮ੍ਰਿਤਸਰ ਦੀ ਬਾਜ ਦੇ ਪਿੱਛੇ ਹੋਈ ਸੀ। ਗੱਲ ਭਾਵਾਂ ਬਾਜ ਦੀ ਨਹੀਂ, ਗੱਲ ਤਾਂ ਇਹ ਸੀ ਵੀ ਗੁਲਾਮੀ ਧੱਕਾ ਕੋਈ ਕਰਨਾ ਚਾਹੁੰਦਾ, ਪਰ ਉਹਨਾਂ ਨੂੰ ਕਿਉਂ ਕਹਿੰਦੇ ਆ ਚਿੱਟੇ ਬਾਜ ਵਾਲਾ, ਨੀਲੇ ਘੋੜੇ ਵਾਲਾ, ਕਲਗੀ ਤੋੜੇ ਵਾਲਾ? ਉਹ ਫਿਰ ਬੜੇ ਸੋਹਣੇ ਅਰਥ ਕਰਦੇ ਨੇ। ਉਹ ਕਹਿੰਦੇ ਨੇ ਗੁਰਮੁਖਾ ਅਸਲ ਵਿਚ ਨੀਲਾ ਘੋੜਾ ਇੱਕ ਚਿੰਨ ਹੈ ਭਗਤੀ ਤੇ ਸ਼ਕਤੀ ਦਾ। ਅੱਜ ਤੱਕ ਜਦੋਂ ਵੀ ਕੋਈ ਮਸ਼ੀਨ ਤਿਆਰ ਕੀਤੀ ਜਾਂਦੀ ਏ ਉਹਦੇ ਗੁਣੇ ਉਹਦਾ ਮਿਆਰ ਘੋੜੇ ਦੀ ਤਾਕਤ ਨਾਲ ਉਹਨੂੰ ਮਾਪਿਆ ਜਾਂਦਾ। ਆਪਾਂ ਕਹਿੰਦੇ ਇੰਨੇ ਹਾਰਸ ਪਾਵਰ ਦੀ ਹੈ, ਚੇਤੇ ਰੱਖੋ ਉਹਦਾ ਮਿਆਰ ਘੋੜੇ ਨਾਲ ਮਾਪਨੇ। ਘੋੜਾ ਇੱਕ ਸ਼ਕਤੀ ਦਾ, ਇੱਕ ਤਾਕਤ ਦਾ, ਬਲ ਦਾ ਪ੍ਰਤੀਕ ਹੀ। ਤੇ ਜਦੋਂ ਕਹਿੰਦੇ ਨੀਲਾ ਤੇ ਕਹਿਣ ਲੱਗੇ ਨੀਲਾ ਰੰਗ ਅਸਮਾਨ ਦਾ, ਉਸੇ ਅਸਮਾਨ ਦਾ ਰੰਗ ਸਮੁੰਦਰ ਦੇ ਪਾਣੀ ਤੇ ਪੈਂਦਾ ਤੇ ਉਹ ਵੀ ਨੀਲਾ ਭਾਸਦਾ। ਨੀਲਾ ਰੰਗ ਜਿਹੜਾ ਪ੍ਰਤੀਕ ਹੈ ਵਿਸ਼ਾਲਤਾ ਦਾ, ਜਿਵੇਂ ਆਸਮਾਨ ਵਿਸ਼ਾਲ ਹੈ ਤੇ ਜਿਵੇਂ ਸਮੁੰਦਰ ਦਾ ਨੀਲਾ ਰੰਗ ਤੇ ਸਮੁੰਦਰ ਡੂੰਘਾ, ਜਿੱਥੇ ਵਿਸ਼ਾਲਤਾ ਤੇ ਗੰਭੀਰਤਾ ਹੋਵੇ ਉਹ ਭਗਤੀ ਦਾ ਪ੍ਰਤੀਕ। ਨੀਲਾ ਭਗਤੀ ਦਾ ਪ੍ਰਤੀਕ ਹੈ ਤੇ ਘੋੜਾ ਸ਼ਕਤੀ ਦਾ ਪ੍ਰਤੀਕ ਹੈ। ਉਹ ਕਹਿੰਦੇ ਨੇ ਚਿੱਟਾ ਬਾਜ ਆਪਾਂ ਕਹਿੰਦੇ ਆ ਗੁਰਮੁਖਾ, ਚਿੱਟਾ ਰੰਗ ਜਿਹੜਾ ਸੁਲਾ ਕੁਲ ਹੈ, ਆਪਸ ਵਿਚ ਦੋ ਦੇਸ਼ ਦੋ ਮੁਲਕ ਲੜਦੇ ਹੋਣ ਤੇ ਜਦੋਂ ਚਿੱਟਾ ਪਰਰਾ ਕੋਈ ਲੈ ਕੇ ਆ ਜਾਏ ਤੇ ਉਹ ਚਿੱਟਾ ਕੱਪੜਾ ਛੋਟਾ ਜਿਹਾ ਤੋਪਾਂ ਦੇ ਮੂੰਹ ਬੰਦ ਕਰਾ ਦਿੰਦਾ ਹੀ, ਤੇ ਬਾਜ ਜਿਹੜਾ ਇਹ ਸ਼ਕਤੀ ਦਾ ਪ੍ਰਤੀਕ ਹੀ। ਇਹ ਚਿੰਨ ਜਿਹੜੇ ਨੇ ਬੜੇ ਵੱਡੇ ਅਰਥ ਰੱਖਦੇ ਨੇ। ਅੱਜ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਉਹਨਾਂ ਇੱਕ ਸਵਾਲ ਖੜਾ ਕਰ ਦਿੱਤਾ। ਕਹਿਣ ਲੱਗੇ ਬਾਬਾ ਦੇਖ ਤੂੰ ਘਰ ਤਾਂ ਛੱਡੀ ਬੈਠਾ, ਉਹਨਾਂ ਦੀਆਂ ਨਜ਼ਰਾਂ ਵਿੱਚ ਸੀ ਨਾ, ਤੇ ਅੱਗੇ ਚੱਲ ਕੇ ਪੌੜੀਆਂ ਵਿੱਚ ਆਪਾਂ ਗੁਰੂ ਕਿਰਪਾ ਨਾਲ ਵਿਚਾਰਾਂਗੇ ਸਾਹਿਬ ਨੇ ਕਿਹੋ ਜਿਹਾ ਜੋਗੀ ਬਣਾਇਆ। ਕਹਿ ਲੱਗੇ ਤੁਸੀਂ ਕੰਨ ਵਿਚ ਮੁੰਦਰਾ ਪਾ ਲਵੋ, ਆਪਣੇ ਗਲੇ ਦੇ ਵਿਚ ਗੋਦੜੀ ਪਾ ਲਵੋ, ਤੁਸੀਂ ਆਪਣੇ ਗਲੇ ਵਿਚ ਹੱਥ ਵਿਚ ਇਕ ਖੱਪਰ ਰੱਖੋ, ਝੋਲੀ ਪਾ ਕੇ ਰੱਖੋ, ਪਿੰਡੇ ਤੋਂ ਬਸਤਰ ਉਤਾਰ ਕੇ ਬਭੂਤ ਮੰਨ ਲਵੋ। ਤੇ ਸਾਹਿਬ ਕਹਿਣ ਲੱਗੇ, ਹੇ ਜੋਗੀ, ਜੇ ਤੂੰ ਵਾਕੀ ਸਾਈ ਨੂੰ ਰਿਝਾਣਾ ਚਾਹੁੰਦਾ ਫਿਰ ਇਕ ਕੰਮ ਕਰ, ਮੁੰਦਾ ਸੰਤੋਖ ਆ ਕੱਚ ਦੀਆਂ ਬਲੋਰ ਦੀਆਂ ਮੁੰਦਰਾ ਨਾ ਕੰਨ ਵਿਚ ਪਾਈ। ਜੇ ਤੂੰ ਮੁੰਦਰਾ ਪਾਣੀਆਂ ਚਾਹੁੰਦਾ ਤੇਰੇ ਚਿੰਨ ਨੇ, ਤੇ ਫਿਰ ਸੰਤੋਖ ਦੀਆਂ ਮੁੰਦਰਾ ਪਾ, ਕਿਉਂਕਿ ਰੱਬ ਦੇ ਰਸਤੇ ਤੇ ਤੁਰਨ ਦੇ ਲਈ ਸਭ ਤੋਂ ਪਹਿਲਾਂ ਬੰਦੇ ਦੇ ਅੰਦਰ ਸੰਤੋਖ ਚਾਹੀਦਾ ਹੈ। ਤੇ ਜਿਸ ਬੰਦੇ ਦੇ ਅੰਦਰ ਸੰਤੋਖ ਨਹੀਂ, ਉਹ ਆਤਮਕ ਪੰਧ ਕਦੀ ਤੈਅ ਕਰ ਹੀ ਨਹੀਂ ਸਕਦਾ। ਪਹਿਲੀ ਗੱਲ, ਮੁੰਦਰਾ ਸੰਤੋਖ ਦੀਆਂ ਪਾਈ। ਸਤਿਗੁਰੂ ਨੇ ਕਿਰਪਾ ਕਰ ਬਾਣੀ ਵਿਚ ਬਚਨ ਵੀ ਕੀਤੇ ਨੇ, ਕਹਿਣ ਲੱਗੇ ਪਿਆਰੇ, ਜਿਹਦੇ ਕੋਲ ਸੰਤੋਖ ਹੈ ਨਾ, ਉਹਦੇ ਨਾਲ ਵੱਡਾ ਦੁਨੀਆਂ ਤੇ ਬਾਦਸ਼ਾਹ ਹੀ ਕੋਈ ਨਹੀਂ, ਤੇ ਪਿਆਰਿਆ ਜਿਹੜਾ ਤ੍ਰਿਸ਼ਨਾਲੂ ਏ ਉਦੋਂ ਵੱਡਾ ਦੁਨੀਆਂ ਤੇ ਗਰੀਬ ਹੈ ਹੀ ਕੋਈ ਨਹੀਂ। ਸਤਿਗੁਰੂ ਦੇ ਬਚਨ ਪੜ੍ਹਨੇ ਆ ਕਿ ਸਾਹਿਬ ਬਾਬਾ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੇ। ਬਾਬਾ ਫਰੀਦ ਕਹਿੰਦੇ ਨੇ, ਖੇ ਬੰਦਿਆ, ਜੇ ਤੂੰ ਸੰਤੋਖ ਨੂੰ ਦ੍ਰਿੜ ਕਰ ਲੈ। ਹੁਣ ਇਕ ਇਕ ਪੁਆਇੰਟ ਜੋ ਸਾਹਿਬ ਨੇ ਕਿਹਾ, ਮੁੰਦਾ ਸੰਤੋਖ, ਕਹਿਣ ਲੱਗੇ ਹੇ ਬੰਦੇ ਜੇ ਤੂੰ ਸੰਤੋਖੀ ਬਣ ਜਾਵੇ। ਸਾਹਿਬ ਕਹਿਣ ਲੱਗੇ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾੜਾ। ਸੰਤੋਖ ਧਾਰਨ ਕਰਨ ਵਾਲਾ ਦਰਿਆ ਦੀ ਤਰ੍ਹਾਂ ਬਣ ਜਾਂਦਾ ਹੈ, ਤੇ ਤ੍ਰਿਸ਼ਨਾਲੂ ਬੰਦਾ ਇਕ ਟੁੱਟੇ ਹੋਏ ਨਾਲੇ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ। ਜੇ ਸੰਤੋਖ ਹੋਵੇ, ਸ਼ੇਖ ਸਾਦੀ ਕਹਿੰਦਾ, ਤੇਰੀਆਂ ਤ੍ਰਿਸ਼ਨਾਲੂ ਅੱਖਾਂ, ਇਹ ਦੋ ਅੱਖਾਂ ਜੇ ਰਜਣੀਆਂ ਨੇ ਤੇ ਕੇਵਲ ਦੋ ਤਰੀਕਿਆਂ ਨਾਲ, ਜਾਂ ਤਾਂ ਤੇਰੀ ਅੱਖ ਸੰਤੋਖ ਨਾਲ ਰਜੇਗੀ, ਤੇ ਜਾਂ ਫਿਰ ਕਬਰ ਤੇ ਜਾ ਕੇ ਜਿੱਦਣ ਮਿੱਟੀ ਪਾਈ ਉਦਣ ਰਜੇਗੀ, ਹੋਰ ਤਰੀਕੇ ਨਾਲ ਇਹਨੇ ਕਦੀ ਰਜਣਾ ਨਹੀਂ। ਜਾਂ ਤਾਂ ਸੰਤੋਖ ਨਾਲ ਤ੍ਰਿਪਤ ਹੋਵੇ। ਸਾਹਿਬ ਨੇ ਬਾਣੀ ਵਿਚ ਕਿਹਾ, ਸਹਿਸ ਖਟੈ ਲਾਕੋ ਉਠਤਾਵੈ। ਹੁਣ ਆਪਾਂ ਇੱਥੇ ਕਹਾਂਗੇ ਕਿ ਉਦਮ ਕਰਨਾ ਵੀ ਇੱਕ ਤਮ ਹੈ ਕਿ ਆਪ ਕਿਰਤ ਕਰਦੇ ਹੋ, ਤੇ ਬਾਕੀ ਦਸਾ ਨਵਾਂ ਦੀ ਜਿਹਨੂੰ ਕਿਰਤ ਕਹਿੰਦੇ ਆ ਨਾ, ਹੱਡ ਭੰਨਵੀ ਮਿਹਨਤ ਆਪ ਕਰਦੇ ਹੋ। ਕੀ ਉਹ ਮਿਹਨਤ, ਕੀ ਉਹ ਕੀਤਾ ਹੋਇਆ ਉਦਮ ਵੀ ਇੱਕ ਤ੍ਰਿਸ਼ਨਾ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਗੁਰਮੁਖੋ, ਵੇਖੋ ਹੁਣ ਕੰਮ ਕੋਈ ਕਰਦਾ ਪਿਆ, ਰੱਬ ਉਹਨੂੰ ਰਿਜ਼ਕ ਦਿੰਦਾ ਪਿਆ। ਤੇ ਸਾਡੇ ਦੁਨੀਆਂ ਦਾ ਇੱਕ ਸੁਭਾਅ ਹੈ, ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਖੇਤਰ ਵਿਚ ਹਰ ਮੁਕਾਮ ਤੇ ਫੇਲ ਹੋ ਗਿਆ ਨਾ, ਸਭ ਤੋਂ ਵੱਡਾ ਆਲੋਚਕ ਉਹ ਬਣ ਜਾਂਦਾ। ਜਿਸ ਵਿਚਾਰੇ ਦਾ ਆਪ ਹੱਥ ਨਹੀਂ ਅੱਕੜਦਾ, ਫਿਰ ਉਹ ਨਵੇਂ ਨਵੇਂ ਸ਼ਬਦ ਘੜ ਕੇ ਦੂਜੇ ਨੂੰ ਬਦਨਾਮ ਕਰਦਾ। ਨਹੀਂ, ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਅਸਲ ਵਿਚ ਕੀ? ਹਜ਼ੂਰ ਦਾ ਇੱਕ ਬਚਨ ਹੁੰਦਾ ਕਿ ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਉਦਾਹਰਣ ਦਿੱਤੀ, ਕਹਿਣ ਲੱਗੇ ਘਰ ਵਿਚ ਕੁੱਤਾ ਰੱਖਿਆ, ਮਾਲਕ ਉਹਨੂੰ ਰੋਟੀ ਵੀ ਪਾਉਂਦਾ, ਦੁੱਧ ਵੀ ਪਾਉਂਦਾ, ਖੁਰਾਕ ਉਹਨੂੰ ਸਾਰੀ ਦਿੰਦਾ। ਕਹਿਣ ਲੱਗੇ, ਐ ਕੂਕਰ, ਜੇ ਮਾਲਕ ਦੀ ਇੰਨੀ ਦਿੱਤੀ ਖੁਰਾਕ ਨਾਲ ਤੂੰ ਤ੍ਰਿਪਤ ਨਹੀਂ, ਤੇ ਮਾਲਕ ਦੇ ਪਿਆ ਉਹਦੀ ਚੱਕੀ ਦੇ ਪੁੜ ਚੱਟੇ ਤੇ ਜਾਣ ਲੱਗਿਆ, ਜਿਸ ਕੱਪੜੇ ਨਾਲ ਚੱਕੀ ਦੇ ਪੁੜ ਸਾਫ਼ ਕਰਦੀ ਏ ਬੀਬੀ, ਉਸ ਭਰੇ ਹੋਏ ਆਟੇ ਵਾਲਾ ਕੱਪੜਾ ਮੂੰਹ ਚ ਪਾ ਕੇ ਲਈ ਜਾਣਾ, ਇਹਦਾ ਨਾਮ ਤ੍ਰਿਸ਼ਨਾ ਨੀ? ਜੇ ਇੰਨਾ ਕੁਝ ਲੈ ਕੇ ਤ੍ਰਿਪਤ ਨਹੀਂ, ਤ੍ਰਿਸ਼ਨਾ ਕੀ ਏ? ਜੋ ਮਾਲਕ ਨੇ ਆਪ ਦਿੱਤਾ ਹੈ, ਆਪਣੇ ਦਿੱਤੇ ਹੋਏ ਵੱਲ ਤਾਂ ਝਾਤੀ ਨਾ ਮਾਰਨੀ, ਤੇ ਦੂਜੇ ਵੱਲ ਦੇਖ ਕੇ ਕਿਸੇ ਸਿੱਧੇ ਅਸਿੱਧੇ ਪਾਪ ਕਰਕੇ ਉਹਨੂੰ ਆਪਣੇ ਕੋਲ ਲਿਆਉਣਾ, ਇਹਦਾ ਨਾਮ ਹੀ ਤ੍ਰਿਸ਼ਨਾ ਹੈ। ਸਾਹਿਬ ਕਹਿੰਦੇ ਨੇ, ਸੰਤੋਖ ਤੋਂ ਬਿਨਾਂ ਅੰਦਰ ਕੋਈ ਰੱਜਦਾ ਨਹੀਂ। ਸਹਿਸ ਖਟੇ ਲਾਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬਿਨਾਂ ਸੰਤੋਖ ਨਹੀਂ ਪੂਰਾ ਜੈ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਸ਼ਨ ਕਸ਼ੂ ਨਾ ਸੁਜੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਰ ਨਹੀਂ ਧਰਾਪੈ, ਬਿਨਾਂ ਰਕਾ ਅਗਾਈ। ਜੇ ਲੱਕੜਾਂ ਦੇ ਢੇਰ ਉੱਤੇ ਤੂੰ ਜਿਤਨਾ ਮਰਜ਼ੀ ਘਿਓ ਸੱਟੀ ਜਾ, ਬਲਦੀ ਹੋਈ ਅੱਗ ਨੇ ਕਦੀ ਰੱਜ ਕੇ ਨੀ ਕਹਿਣਾ, ਹੁਣ ਮੈਂ ਤ੍ਰਿਪਤ ਹੋ ਗਈ ਹਾਂ, ਹੋਣ ਨਾ ਪਾਓ, ਅੱਗ ਤਾਂ ਕਦੀ ਰੱਜਦੀ ਨਹੀਂ। ਸਾਹਿਬ ਕਹਿਣ ਲੱਗੇ, ਜੋਗੀ ਜੀ, ਜੇ ਸਾਈ ਨੂੰ ਪਾਣਾ ਜੇ ਤੇ ਕੱਚ ਦੀਆਂ ਬਲੌਰ ਦੀਆਂ ਮੁੰਦਰਾ ਨਹੀਂ, ਆਪਣੇ ਕੰਨਾਂ ਵਿਚ ਆਪਣੇ ਮਨ ਰੂਪੀ ਕੰਨ ਵਿਚ ਸੰਤੋਖ ਦੀ ਮੁੰਦਰ ਪਾ। ਤੇ ਜਿਨੇ ਸੰਤੋਖ ਦੀ ਮੁੰਦਰ ਪਾਈ, ਸਤਿਗੁਰੂ ਕਹਿੰਦੇ ਨੇ ਉਹ ਮੁੰਦਰ ਪੈਂਦੀ ਹੈ ਵਾਹਿਗੁਰੂ ਦਾ ਨਾਮ ਜਪ ਕੇ। ਨਾਮ ਤੋਂ ਬਿਨਾਂ ਸੰਤੋਖ ਨਹੀਂ। ਸਤਿਗੁਰੂ ਦਾ ਬਚਨ ਆਉਂਦਾ ਆਖਣ ਆਖ ਨਾ ਰੱਜਿਆ, ਤ੍ਰਿਸ਼ਨਾ ਹੀ ਹੈ ਨਾ, ਬੋਲ ਬੋਲ ਕੇ ਕਦੀ ਮੂੰਹ ਨੀ ਰੱਜਾਂ, ਸੁਣ ਨਾ ਰੱਜੇ ਕੰਨ, ਸੁਣ ਸੁਣ ਕੇ ਕੰਨ ਨੀ ਰੱਜੇ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਜੇ ਅੰਦਰ ਨੂੰ ਰੁਝਾਣੇ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਜਦੋਂ ਸਾਈਂ ਦੇ ਚਰਨਾਂ ਵਿੱਚ ਜੁੜੇਗਾ ਅੰਦਰ ਨੂੰ ਸੰਤੋਖ ਆਵੇਗਾ, ਤੇ ਸੰਤੋਖੀ ਬੰਦਾ ਇੰਨਾ ਕੁ ਗੰਭੀਰ ਹੁੰਦਾ ਹੈ, ਉਹ ਆਪਣੇ ਅੰਦਰ ਦਾ ਭੇਦ ਛੇਤੀ ਕੀਤਿਆਂ ਅੰਦਰ ਦੀ ਰੂਹਾਨੀਅਤ ਦੀ। ਸੰਤੋਖੀ ਹਿਰਦਾ ਜਿਹੜਾ ਉਹ ਹਮੇਸ਼ਾ ਲੋਕਾਂ ਤੱਕ ਪ੍ਰੇਮ ਤੇ ਠੰਡ ਵਰਤਾਂਦਾ ਪਿਆ। ਇੱਕ ਬੜੀ ਪਿਆਰੀ ਘਟਨਾ ਮਨਸੂਰ ਦੇ ਜੀਵਨ ਵਿੱਚੋਂ ਮਿਲੀ। ਆਪ ਸਭ ਨੂੰ ਪਤਾ ਕਿ ਬਗਦਾਦ ਦੀ ਧਰਤੀ ਤੇ ਮਨਸੂਰ ਦਾ ਕਤਲ ਕੀਤਾ ਗਿਆ ਸੀ, ਤੇ ਕਾਰਨ ਸਿਰਫ ਉਹ ਅਨਲ ਹੱਕ ਕਹਿੰਦਾ ਪਿਆ ਸੀ। ਤੇ ਕਹਿੰਦੇ ਜਿਸ ਦਿਨ ਮਨਸੂਰ ਨੂੰ ਸੂਲੀ ਤੇ ਚਾੜਨਾ ਸੀ ਨਾ, ਕਦੀ ਸੰਤੋਖੀ ਤਿਆਗੀ ਹਿਰਦੇ ਦਾ ਦਰਸ਼ਨ ਕਰੀਏ, ਤੇ ਸਵੇਰੇ ਮਾਨੋ ਉਹਨੂੰ ਚਾੜਨਾ ਸੀ ਸੂਲੀ ਤੇ ਉਹਨੂੰ ਕੱਟਣਾ ਸੀ। ਤੇ ਸ਼ਾਮ ਦੇ ਵੇਲੇ ਇੱਕ ਫਕੀਰ ਆਇਆ ਹੈ, ਉਹ ਵੀ ਰੰਗ ਵਿੱਚ ਰਤਿਆ ਸੀ। ਕਹਿਣ ਲੱਗਾ ਮਨਸੂਰ, ਕੱਲ ਸੁਬਾ ਤੈਨੂੰ ਖਤਮ ਕੀਤਾ ਜਾਣਾ, ਤੈਨੂੰ ਸੂਲੀ ਚਾੜ ਦਿੱਤਾ ਜਾਣਾ, ਤੇਰੇ ਤਨ ਦੇ ਟੁਕੜੇ ਕੀਤੇ ਜਾਣੇ ਨੇ, ਤੇ ਤੂੰ ਬਹੁਤ ਪਹੁੰਚਿਆ, ਲੋਕਾਂ ਨੂੰ ਪਤਾ ਨਹੀਂ। ਸੱਚ ਪੁੱਛੀ ਮੈਂ ਤੇਰੇ ਨਾਲ ਇੱਕ ਗਰਜ ਲੈ ਕੇ ਆਇਆ, ਤੇਰੇ ਤੱਕ ਮੈਨੂੰ ਇੱਕ ਲੋੜ ਹੈ। ਤੇ ਮਨਸੂਰ ਕਹਿੰਦਾ ਦੱਸ ਮੈਂ ਕੀ ਕਰ ਸਕਣਾ ਤੇਰੀ ਖਾਤਰ। ਕਹਿਣ ਲੱਗਾ ਮੈਨੂੰ ਤਿੰਨ ਸ਼ਬਦ ਜਿਹੜੇ ਨੇ ਉਹਨਾਂ ਦੇ ਅਰਥ ਸਮਝਾ ਦੇ। ਉਹਨੇ ਕਿਹਾ ਜੀ ਦੱਸੋ, ਅਰਜ਼ ਕਰ ਰਿਹਾ ਸੰਤੋਖ ਕੀ, ਤਿਆਗ ਕੀ। ਉਹਨੇ ਪਹਿਲਾ ਸਵਾਲ ਕੀਤਾ ਦਾਨ ਦੀ ਹੱਦ ਕੀ ਹੈ, ਇਹਦਾ ਉੱਤਰ ਦੇ। ਕਹਿਣ ਲੱਗਾ ਦੂਜਾ ਮੇਰਾ ਪ੍ਰਸ਼ਨ ਹੈ ਤਿਆਗ ਦੀ ਹੱਦ ਕੀ ਹੈ, ਤੇ ਤੀਸਰਾ ਮੇਰਾ ਪ੍ਰਸ਼ਨ ਇਹ ਵੇ ਪ੍ਰੇਮ ਦੀ ਹੱਦ ਕੀ ਹੁੰਦਾ। ਇਹਨਾਂ ਤਿੰਨਾਂ ਦਾ ਉੱਤਰ ਦੇ ਸਕਣਾ। ਤੇ ਮਨਸੂਰ ਹੱਸ ਪਿਆ, ਕਹਿਣ ਲੱਗਾ ਤਿੰਨਾਂ ਦਾ ਦਿਆਂਗਾ, ਪਰ ਇੱਕ ਕੰਮ ਕਰੀ, ਪਹਿਲਾ ਤੇਰਾ ਸਵਾਲ ਏ ਦਾਨ ਦੀ ਹੱਦ ਕੀ ਏ, ਤੇ ਸੰਤੋਖੀ ਹਿਰਦੇ ਕਿਸੇ ਨੂੰ ਦਾਨ ਕਰਦਾ। ਕਹਿਣ ਲੱਗਿਆ ਸੰਚੇਤੇ ਰੱਖ, ਦਾਨ ਦੀ ਹੱਦ ਦਾ ਜੇ ਉੱਤਰ ਪੁੱਛਣਾ ਹੀ ਤੇ ਮੈਂ ਓਨੀ ਦੇਰ ਤੱਕ ਕਿਸੇ ਨਾਲ ਗੱਲ ਨਹੀਂ ਕਰਦਾ ਜਿੰਨੀ ਦੇਰ ਤੱਕ ਮੈਂ ਆਪਣੇ ਪੱਲਿਓਂ ਕਿਸੇ ਨੂੰ ਕੁਝ ਖਾਣ ਨੂੰ ਨਾ ਦਿਆਂ। ਮੇਰੇ ਹੱਥ ਨਾਲ ਕੁਝ ਖਾਏਗਾ ਤਾਂ ਮੈਂ ਉੱਤਰ ਦੇਣਾ, ਨਹੀਂ ਤੇ ਨਹੀਂ। ਉਹ ਫਕੀਰ ਕਹਿੰਦਾ ਵੀ ਜੋ ਕੁਝ ਦਿਲ ਦਏਗਾ ਮੇਰੇ ਲਈ ਅੰਮ੍ਰਿਤ ਹੈ, ਪਰ ਮੈਨੂੰ ਦੱਸ ਕਿ ਦਾਨ ਦੀ ਹੱਦ ਕੀ ਹੈ। ਉਸ ਵਕਤ ਮਨਸੂਰ ਨੇ ਆਪਣੀ ਗੋਦੜੀ ਫੋਲ ਕੇ ਇੱਕ ਰੋਟੀ ਦਾ ਟੁਕੜਾ ਬਾਹਰ ਕੱਢਿਆ। ਕਹਿਣ ਲੱਗਾ ਲੈ ਫਕੀਰ ਬਾਬਾ, ਆਹ ਰੋਟੀ ਦਾ ਟੁਕੜਾ ਖਾ, ਫਿਰ ਤੇਰੇ ਸਵਾਲਾਂ ਦਾ ਉੱਤਰ ਦੇਣਾ। ਉਸ ਫਕੀਰ ਨੇ ਸੁੱਕਾ ਜਿਹਾ ਰੋਟੀ ਦਾ ਟੁਕੜਾ ਦੰਦਾਂ ਨਾਲ ਚਬਾ ਲਿਆ, ਤੇ ਉਸ ਵਕਤ ਮਨਸੂਰ ਉਹਦੇ ਰੋਟੀ ਖਾਣ ਤੋਂ ਬਾਅਦ ਕਹਿੰਦਾ ਇਹ ਦਾਨ ਦੀ ਹੱਦ ਹੀ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਤੈਨੂੰ ਇੰਨਾ ਪਤਾ ਮੈਨੂੰ ਕਿੰਨੇ ਦਿਨਾਂ ਤੋਂ ਕੈਦ ਕੀਤਾ ਗਿਆ, ਮੈਨੂੰ ਸਵੇਰੇ ਚੁਰਸਤੇ ਵਿੱਚ ਖੁਲਾਰ ਕੇ ਪੱਥਰ ਵੀ ਮਾਰੇ ਜਾਂਦੇ ਨੇ। ਕਹਿਣ ਲੱਗਾ ਬਿਲਕੁਲ ਮੈਨੂੰ ਪਤਾ ਹੈ। ਤੈਨੂੰ ਇਹ ਵੀ ਪਤਾ ਮੈਨੂੰ ਨਾ ਕੋਈ ਪੀਣ ਨੂੰ ਪਾਣੀ ਦਿੰਦਾ, ਨਾ ਕੋਈ ਖਾਣ ਨੂੰ ਖੁਰਾਕ ਦਿੰਦਾ, ਕਿੰਨੇ ਦਿਨਾਂ ਦਾ ਮੈਂ ਤਨ ਤੇ ਦੁੱਖ ਸਹਿਣਾ ਪਿਆ ਵਾਂ। ਆ ਕੱਲ ਰਾਤ ਮੇਰੇ ਇੱਕ ਦੋਸਤ ਨੇ ਲੁੱਕ ਛਿਪ ਕੇ ਮੈਨੂੰ ਰੋਟੀ ਦਾ ਟੁਕੜਾ ਦਿੱਤਾ, ਤੇ ਅੱਖਾਂ ਪਾਣੀ ਨਾਲ ਭਰ ਕੇ ਕਿਹਾ ਸੀ ਮਨਸੂਰ ਕੁਝ ਨੀ ਮੈਂ ਤੇਰੀ ਖਾਤਰ ਕਰ ਸਕਿਆ, ਆ ਰੋਟੀ ਦਾ ਟੁਕੜਾ ਖਾ ਕੇ ਪੇਟ ਦੀ ਭੁੱਖ ਨੂੰ ਚੁਲਸ ਲੈ। ਕਹਿੰਦਾ ਮੇਰੇ ਮਨ ਵਿੱਚ ਜਦੋਂ ਖਾਣ ਲੱਗਾ ਤੇ ਖਿਆਲ ਆਇਆ ਕੱਲ ਨੂੰ ਤਾਂ ਤੂੰ ਮਾਰੀ ਜਾਣੀ, ਤੂੰ ਤਾਂ ਸੂਲੀ ਚੜ੍ਹ ਜਾਣਾ, ਸੰਤੋਖੀ ਹਿਰਦਾ ਕੀ ਏ, ਦਾਨ ਦੀ ਹੱਦ ਕੀ ਏ। ਮੇਰੇ ਮਨ ਵਿੱਚ ਆਇਆ ਕੱਲ ਨੂੰ ਮਨਸੂਰ ਤੂੰ ਦੁਨੀਆਂ ਤੋਂ ਚਲੇ ਜਾਣਾ, ਜੇ ਰੋਟੀ ਦਾ ਟੁਕੜਾ ਖਾ ਲੇਗਾ ਤਾਂ ਵੀ ਮਰਨਾ ਹੀ ਮਰਨਾ, ਸਾਂਭ ਕੇ ਰੱਖ, ਕੋਈ ਲੋੜਵੰਦ ਆਏਗਾ ਉਹਨੂੰ ਦਈ, ਜਿਹਦੇ ਚਾਰ ਪ੍ਰਾਣ ਦੋ ਦਿਨ ਹੋਰ ਕੱਢ ਜਾਣ। ਕਹਿਣ ਲੱਗਾ ਇਹੀ ਸੰਤੋਖ ਤੇ ਦਾਨ ਦੀ ਹੱਦ, ਭੁੱਖਾਂ ਵਾ ਕਈ ਦਿਨਾਂ ਦਾ। ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚੋਂ ਤੈਨੂੰ ਅਰਥ ਦੱਸਣੇ ਚਾਹੁੰਦਾ, ਕਿਸੇ ਤੋਂ ਉਧਾਰੇ ਲੈ ਕੇ ਨਹੀਂ, ਕਿੰਨੇ ਦਿਨਾਂ ਦਾ ਭੁੱਖਾ ਵਾਂ, ਰੋਟੀ ਦਾ ਟੁਕੜਾ ਮਿਲਿਆ ਤੇ ਉਹ ਵੀ ਤੈਨੂੰ ਖਵਾ ਕੇ ਮੈਂ ਰੱਬ ਦਾ ਸ਼ੁਕਰ ਕਰਨਾ ਪਿਆ। ਇਹਨੂੰ ਕਹਿੰਦੇ ਨੇ ਸੰਤੋਖ ਤੇ ਦਾਨ ਦੀ ਹੱਦ। ਦੂਸਰੀ ਗੱਲ ਉਹ ਕਹਿੰਦਾ ਤੇਰਾ ਦੂਜਾ ਸਵਾਲ ਹੈ ਤਿਆਗ ਦੀ ਹੱਦ ਕੀ ਏ, ਤੇ ਮਨਸੂਰ ਕਹਿੰਦਾ ਆਪਣੀਆਂ ਅੱਖਾਂ ਬੰਦ ਕਰ। ਤੇ ਇਹ ਕਿਤਾਬ ਲਿਖੀ ਬਹੁਤ ਪੁਰਾਣਾ ਪਹਿਲਾ ਸਮੇਂ, ਕਈ ਦਹਾਕੇ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਤੇ ਬੜੀ ਪੁਰਾਣੀ ਪੁਸਤਕ ਸੀ, ਇਹਦਾ ਨਾਮ ਸੀ ਜੀਵਨ ਕਿਰਨਾ। ਉਹਦੇ ਵਿੱਚ ਉਹਨਾਂ ਨੇ ਇਹ ਘਟਨਾ ਅੰਕਿਤ ਕੀਤੀ। ਕਹਿਣ ਲੱਗੇ ਤੂੰ ਪੁੱਛ ਮੈਂ ਤਿਆਗ ਦੀ ਹੱਦ ਕੀ, ਆਪਣੀਆਂ ਅੱਖਾਂ ਬੰਦ ਕਰ। ਫਕੀਰ ਨੇ ਆਪਣੇ ਨੇਤਰ ਬੰਦ ਕੀਤੇ ਤੇ ਕਹਿਣ ਲੱਗਾ ਬੰਦ ਕਰਕੇ ਮਨਸੂਰ ਕਹਿੰਦਾ ਅੱਖਾਂ ਖੋਲੀ, ਤੇ ਫਕੀਰ ਨੇ ਅੱਖਾਂ ਬੰਦ ਕਰਕੇ ਜਦੋਂ ਖੋਲੀਆਂ ਤੇ ਕੀ ਦੇਖਦਾ, ਮਨਸੂਰ ਦਾ ਕੇਵਲ ਤਨ ਪਿਆ, ਲਾਸ਼ ਪਈ ਏ, ਅੰਦਰ ਦੇ ਪ੍ਰਾਣ ਕਿਤੇ ਉਡਾਰੀ ਮਾਰ ਗਿਆ। ਉਹ ਦੇਖ ਕੇ ਡਰ ਗਿਆ, ਕਹਿਣ ਲੱਗਾ ਹੱਦ ਹੋ ਗਈ, ਮੈਂ ਤਾਂ ਉੱਤਰ ਪੁੱਛਣ ਆਇਆ ਸੀ, ਕਿਤੇ ਭੁੱਖ ਨਾਲ ਤੇ ਨਹੀਂ ਮਰ ਗਿਆ। ਉਹਨੇ ਡਰਦੇ ਮਾਰੇ ਨੇ ਫਿਰ ਅੱਖਾਂ ਬੰਦ ਕੀਤੀਆਂ ਤੇ ਮਨਸੂਰ ਇੱਕੋ ਦਮ ਉੱਠ ਕੇ ਬੈਠ ਕੇ ਆਵਾਜ਼ ਦਿੰਦਾ, ਕਹਿੰਦਾ ਅੱਖਾਂ ਖੋਲ। ਖੋਲੀਆਂ, ਕਹਿੰਦਾ ਘਬਰਾ ਨਾ, ਇਹ ਤਿਆਗ ਦੀ ਹਾਦੀ ਚੇਤੇ ਰੱਖੀ, ਮੇਰੇ ਕੋਲ ਇੰਨੀ ਕੁ ਤਾਕਤ ਹੈ, ਮੈਂ ਦੁਨੀਆਂ ਦਾ ਇੱਕ ਇੱਕ ਪਦਾਰਥ ਤਿਆਗਦਿਆਂ ਇੱਕ ਦਿਨ ਇਸ ਅਵਸਥਾ ਤੇ ਪਹੁੰਚ ਜਾਵਾਂ ਕਿ ਤਨ ਦੇ ਤਿਆਗਦਿਆਂ ਵੀ ਇੱਕ ਖਿਲ ਲਾਵਾਂ। ਇਹਨੂੰ ਕਹਿੰਦੇ ਨੇ ਤਿਆਗ ਦੀ ਹੱਦ। ਤਿਆਗਦਿਆਂ ਤਨ ਦੀ ਚਮੜੀ ਤੋਂ ਵੀ ਉੱਪਰ ਉੱਠ ਜਾਣਾ। ਤੇ ਤੀਸਰਾ ਤੇਰਾ ਸਵਾਲ, ਤੀਜਾ ਵੀ ਪ੍ਰੇਮ ਦੀ ਹੱਦ ਕੀ, ਕਹਿੰਦਾ ਇਹਦਾ ਉੱਤਰ ਕੱਲ ਕਤਲਗਾਹ ਚ ਆ ਕੇ ਪਾਏ। ਦੋ ਤਾਂ ਤੈਨੂੰ ਦੇ ਦਿੱਤੇ ਨੇ, ਤੀਜਾ ਉੱਤਰ ਤੈਨੂੰ ਕਤਲਗਾਹ ਵਿਚ ਮਿਲੇਗਾ। ਦੂਜੇ ਦਿਨ ਮਨਸੂਰ ਦੇ ਟੁਕੜੇ ਕੀਤੇ ਤੇ ਇਹਦੇ ਅੰਗਾਂ ਵਿਚੋਂ ਅਨਲ ਹੱਕ ਦੀ ਆਵਾਜ਼ ਆਏ। ਉਹ ਫਕੀਰ ਵੀ ਦੇਖਦਾ ਪਿਆ ਸੀ ਤੇ ਕਹਿਣ ਲੱਗੇ ਆਵਾਜ਼ ਆਈ ਕੰਨਾਂ ਵਿਚ, ਭਲੇ ਲੋਕਾਂ ਤੂੰ ਪੁੱਛਦਾ ਸੈਂ ਪ੍ਰੇਮ ਦੀ ਹੱਦ ਕੀ ਏ, ਦਾਨ ਦੀ ਹੱਦ ਹੋ ਸਕਦੀ ਏ, ਤਿਆਗ ਦੀ ਹੋ ਸਕਦੀ ਏ, ਪਰ ਪ੍ਰੇਮ ਬੇਹੱਦ ਹੈ, ਜੇ ਮੈਂ ਕਰੀਏ ਤੇ ਤਨ ਭੱਜਣ ਤੋਂ ਬਾਅਦ ਵੀ ਕਦੀ ਪ੍ਰੇਮ ਟੁੱਟਦਾ ਨਹੀਂ। ਪ੍ਰੇਮ ਦੀ ਕੋਈ ਹੱਦ ਨਹੀਂ, ਪ੍ਰੇਮ ਬੇਹੱਦ ਹੈ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਸੰਤੋਖ ਧਾਰਨ ਕਰਨੀ ਤੇ ਇਹੋ ਜਿਹਾ ਕਰ ਤੇ ਜਿਵੇਂ ਬਾਬਾ ਫਰੀਦ ਕਹਿੰਦੇ ਨੇ ਸਾਬਰ ਅੰਦਰ ਸਾਬਰੀ, ਦੋ ਸ਼ਬਦ ਨੇ, ਇੱਕ ਸਾਬਰ ਤੇ ਇੱਕ ਸਾਬਰੀ। ਸਾਬਰ ਦਾ ਅਰਥ ਹੈ ਸਬਰ ਤੇ ਸਾਬਰੀ ਦਾ ਅਰਥ ਹੈ ਸਬਰ ਧਾਰਨ ਕਰਨ ਵਾਲਾ। ਸਾਬਰ ਅੰਦਰ ਸਾਬਰੀ, ਤਨ ਏਵੇਂ ਜਾਲੇਣ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਪਿਆਰੇ ਜੋਗੀ ਕਿ ਮੁੰਦਾ ਸੰਤੋਖ। ਹੁਣ ਅਗਲਾ ਸ਼ਬਦ ਸਾਹਿਬ ਨੇ ਵਰਤਿਆ ਸ਼ਰਮ ਪੱਤ ਝੋਲੀ, ਇਹ ਦੋ ਸ਼ਬਦ ਨੇ। ਸ਼ਰਮ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਮਿਹਨਤ, ਫਿਰ ਸ਼ਰਮ ਸ਼ਬਦ ਤੋਂ ਮਿਹਨਤ ਕਰ, ਪਰ ਗੁਰਮੁਖ ਪਿਆਰੇ ਵਿਦਵਾਨਾਂ ਨੇ ਜ਼ਿਆਦਾਤਰ ਇਹਦੇ ਅਰਥ ਕੀਤੇ ਨੇ ਸ਼ਰਮ ਦਾ ਅਰਥ ਲੱਜਿਆ, ਤੇ ਨਾਲ ਦੋ ਸ਼ਬਦ ਨੇ ਪੱਤ ਤੇ ਝੋਲੀ। ਪੱਤ ਦਾ ਅਖਰੀ ਅਰਥ ਹੁੰਦਾ ਭਾਂਡਾ ਪਾਤਰ, ਤੇ ਜੋਗੀ ਕੀ ਕਰਦਾ ਜਦੋਂ ਮੰਗਣ ਜਾਂਦਾ ਹੱਥ ਵਿਚ ਖੱਪਰ ਰੱਖਦਾ ਤੇ ਮੋਢੇ ਤੇ ਝੋਲੀ ਲਟਕਾਈ, ਉਹ ਖੱਪਰ ਨਾਲ ਮੰਗਦਾ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਆ, ਉਹਦੇ ਖੱਪਰ ਵਿਚ ਲੋਕੀ ਪੈਸਾ ਧੇਲਾ ਜਾਂ ਦਾਲ ਆਟਾ ਪਾਉਂਦੇ ਨੇ, ਜਦੋਂ ਉਹ ਖੱਪਰ ਭਰਿਆ ਜਾਂਦਾ ਤੇ ਪਰਤ ਕੇ ਉਹਨੂੰ ਝੋਲੀ ਵਿਚ ਉਲਾਦ ਲੈਂਦਾ। ਸਾਹਿਬ ਕਹਿਣ ਲੱਗੇ ਪਿਆਰਿਆ ਚੇਤੇ ਰੱਖੀ, ਜਦੋਂ ਕਿਸੇ ਦੇ ਦਰ ਤੇ ਮੰਗਣ ਚਲੇ ਜਾਈਏ ਨਾ, ਮੰਗਣ ਨਾਲੋਂ ਵੱਡੀ ਮੌਤ ਕੋਈ ਨਹੀਂ। ਜੇ ਤੂੰ ਲੱਜਿਆ ਧਾਰਨ ਕਰ ਲੈ ਸ਼ਰਮ ਪੱਤ ਝੋਲੀ, ਆਹ ਜਿਹੜਾ ਖੱਪਰ ਤੇ ਝੋਲੀ ਤੂੰ ਪਾਈ ਫਿਰਨਾ ਚਿੰਨ, ਤੂੰ ਆਪਣੇ ਅੰਦਰ ਇੰਨਾ ਕੁ ਮਿਹਨਤੀ ਤੇ ਉਦਮੀ ਬਣ ਜਾ, ਤੂੰ ਲੱਜਿਆ ਕਰ ਲੈ ਲੋਕਾਂ ਦੇ ਘਰ ਵੱਲੋਂ ਮੰਗਣ ਤੋਂ, ਇਹਦੇ ਇਹੀ ਤੇਰੇ ਵਾਸਤੇ ਖੱਪਰ ਤੇ ਝੋਲੀ ਬਣ ਜਾਏਗਾ। ਸ਼ਰਮ ਪੱਤ ਝੋਲੀ, ਪਿਆਰੇ ਤੂੰ ਇਹਨੂੰ ਝੋਲੀ ਬਣਾ। ਤੇ ਸਾਹਿਬ ਨੇ ਤਾਂ ਸਵੀਕਾਰ ਕੀਤੇ ਹੀ ਨਹੀਂ। ਹਜ਼ੂਰ ਤਾਂ ਕਹਿੰਦੇ ਨੇ ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਹਜ਼ੂਰ ਨੇ ਕਿਰਤੀ ਸਿੱਖ ਪੈਦਾ ਕੀਤਾ। ਕਹਿਣ ਲੱਗੇ ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂੜ ਨਾ ਲੱਗਿਆ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਪਿਆਰਿਆ ਜਿਹੜਾ ਲੋਕਾਂ ਦੇ ਦਰ ਤੇ ਮੰਗਣਾ ਪੈਣ, ਕਹਿ ਚੇਤੇ ਰੱਖੀ ਲੋਕ ਤਿਕਾਰ ਕਹਿ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਕਦੀ ਮੰਗਦੇ ਹੋਏ ਨੂੰ ਵੀ ਇੱਜ਼ਤ ਮਿਲੀ ਏ, ਤੂੰ ਆਪਣੀ ਲੱਜਿਆ ਧਾਰਨ ਕਰ। ਆ ਸ਼ਰਮ ਪੱਤ ਝੋਲੀ, ਪਾਤਰ ਤੇ ਝੋਲੀ ਇਸ ਲੱਜਿਆ ਨੂੰ ਬਣਾ। ਆ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸੰਬੰਧੀ ਨਾ ਇੱਕ ਬਚਨ ਭਾਈ ਗੁਰਦਾਸ ਦੀ ਪੌੜੀ ਵਿਚੋਂ, ਇਹਦੇ ਵਿਚੋਂ ਜਦੋਂ ਹਜ਼ੂਰ ਸੁਮੇਰ ਪਰਬਤ ਤੇ ਵੀ ਮਿਲੇ, ਆਪਾਂ ਇਹ ਨਹੀਂ ਕਹਿ ਸਕਦੇ ਗੋਸ਼ਟ ਕੇਵਲ ਇੱਕ ਥਾਂ ਤੇ ਹੋਈ। ਪਿਆਰਿਓ ਆ ਗੋਰਖ ਮਤਾ ਜਿਹਨੂੰ ਆਪਾਂ ਅੱਜ ਨਾਨਕ ਮਤਾ ਕਹਿੰਦੇ ਹਾਂ, ਇੱਥੇ ਵੀ ਗੋਸ਼ਟਾਂ ਹੋਈਆਂ। ਤੀਰਥਾਂ ਉੱਤੇ ਵੀ ਜੋਗੀ ਲੋਕ ਮਿਲਦੇ ਰਹੇ ਤੇ ਹਜ਼ੂਰ ਜਿੱਦਣ ਅਚਲ ਬਟਾਲੇ ਆਏ ਨਾ ਤੇ ਇੱਥੇ ਇੱਕ ਜੋਗੀ ਸੀ ਜਿਹਦਾ ਨਾਮ ਸੀ ਭੰਗਰ ਨਾਥ। ਭਾਈ ਗੁਰਦਾਸ ਕਹਿਣ ਲੱਗੇ ਬੜਾ ਚੰਭ ਲਿਆ ਏ, ਇਹਨਾਂ ਨੇ ਆਖਿਆ ਕਹਿਣ ਲੱਗੇ ਅੱਜ ਤੀਕਰਾ ਜਿੱਥੇ ਵੀ ਬਾਬਾ ਨਾਨਕ ਮਿਲਿਆ ਇਹਨੇ ਸਾਡੀ ਪਿੱਠ ਲਾਈ ਏ ਬਚਨਾਂ ਨਾਲ ਗੱਲਾਂ ਨਾਲ ਤਾਕਤ ਨਾਲ। ਕਹਿਣ ਲੱਗੇ ਅੱਜ ਸਾਨੂੰ ਇਹਦੀ ਇੱਕ ਕਮਜ਼ੋਰੀ ਪਤਾ ਲੱਗ ਗਈ। ਤੇ ਉਹ ਜੋਗੀ ਆਪਸ ਵਿੱਚ ਪੁੱਛਦੇ ਨੇ ਵੀ ਕਿਹੜੀ ਕਮਜ਼ੋਰੀ। ਕਹਿਣ ਲੱਗਾ ਉਹਦੇ ਕੱਪੜੇ ਵੇਖੇ ਜੇ ਕਿਹੜੇ ਕੱਪੜੇ ਪਾ ਕੇ ਆਇਆ। ਭਾਈ ਗੁਰਦਾਸ ਕਹਿੰਦੇ ਨੇ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ ਤੇ ਜਿੱਦਣ ਕਰਤਾਰਪੁਰ ਆਏ ਬਾਬੇ ਦਾ ਸਿਧਾਂਤ ਭਗਵੇਂ ਨੀਲੇ ਕਾਲੇ ਕੱਪੜੇ ਨਹੀਂ ਸੀ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸ਼ਕਲ ਉਤਾਰਾ ਤੇ ਕੀਤਾ ਕੀ ਉਹ ਜਿਹਾ ਜੀਵਨ ਕਿਤੇ ਅੱਜ ਗ੍ਰਿਸ਼ਤੀ ਗੁਰਸਿੱਖ ਦਾ ਮਿਲੇਗਾ। ਹੁਣ ਆਪਾਂ ਇੱਥੇ ਤੱਕਦੇ ਹਾਂ ਨਾ, ਬਾਬਾ ਜੀ ਦਾ ਜਿਹੜਾ ਲਿਬਾਸ ਸੀ ਜਨਮ ਸਾਖੀ ਵਾਲੇ ਕਈ ਵਾਰੀ ਉਸ ਲਿਬਾਸ ਦਾ ਜਦੋਂ ਜ਼ਿਕਰ ਕਰਦੇ ਨੇ ਤੇ ਮਨ ਰੁਕ ਜਾਂਦਾ, ਵਿਸਮਾਦ ਵੀ ਚਲਾ ਜਾਂਦਾ। ਖੱਦਰ ਦਾ ਚਾਦਰਾ, ਖੱਦਰ ਦਾ ਕੁੜਤਾ, ਮੋਢੇ ਤੇ ਖੱਦਰ ਦੀ ਚਾਦਰ, ਪੈਰੀ ਚਮੜੇ ਦੀ ਜੁੱਤੀ ਤੇ ਸਿਰ ਦੇ ਉੱਤੇ ਮੋਟਾ ਖੱਦਰ ਦਾ ਕੱਪੜਾ ਬਣਿਆ ਹੋਣਾ ਤੇ ਕਿਉਂ ਜਾ ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਦੇ ਪਖੰਡ ਤੋਂ ਰਹਿਤ ਕਿ ਭਾਈ ਲੈਣਾ ਆਉਂਦਾ ਉਹ ਪਛਾਣ ਹੀ ਨਹੀਂ ਸਕਦਾ ਵੀ ਗੁਰੂ ਨਾਨਕ ਸਾਹਿਬ ਕਿਹੜੇ ਨੇ। ਤੇ ਅੱਜ ਦੇ ਆਪਾਂ ਤੱਕਦੇ ਹਾਂ ਮਹਾਂਪੁਰਸ਼ ਆਉਂਦੇ ਨੇ ਲਿਸ਼ਕ ਪੁਸ਼ਕ ਕੇ ਡਿਜ਼ਾਇਨਿੰਗ ਕਰਾਈ ਹੁੰਦੀ ਏ, ਆਪਾਂ ਤੱਕਦੇ ਹਾਂ ਬਾਬੇ ਦਾ ਲਿਬਾਸ ਕੀ ਹੋ ਜਾ। ਕਹਿਣ ਲੱਗੇ ਫਿਰ ਬਾਬਾ ਆਇਆ ਕਰਤਾਰਪੁਰ ਪੇਕ ਉਦਾਸੀ ਸ਼ਕਲ ਉਤਾਰਾ ਤੇ ਕੀਤਾ ਕੀ। ਕਹਿਣ ਲੱਗੇ ਉੱਥੇ ਫਿਰ ਮੰਜੇ ਤੇ ਬਹਿਣਾ ਸ਼ੁਰੂ ਕਰ ਦਿੱਤਾ। ਬਾਬੇ ਜੀ ਨੇ ਸੰਸਾਰੀਆਂ ਵਾਲੇ ਕੱਪੜੇ ਪਾਏ ਤੇ ਮੰਜੇ ਤੇ ਬੈਠ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਜਿੱਦਣ ਅਚਲ ਬਟਾਲੇ ਗਏ ਉਦਣ ਪੁੱਤਰ ਵੀ ਨਾਲ, ਨਾਲੇ ਪਰਿਵਾਰ ਦੇ ਜੀ, ਨਾਲੇ ਬਾਬੇ ਬੁੱਢੇ ਵਰਗੇ ਤੇ ਕੱਪੜੇ ਗ੍ਰਿਸ਼ਤੀਆਂ ਵਾਲੇ। ਉਹ ਜੋਗੀ ਕਹਿੰਦੇ ਨੇ ਦੇਖੋ ਅੱਜ ਦੀ ਕਮਜ਼ੋਰੀ, ਜਿੰਨੀ ਵਾਰੀ ਮਿਲਿਆ ਕਦੀ ਭਗਵੇਂ ਕੱਪੜੇ ਕਦੀ ਚਿੱਟੇ ਕੱਪੜੇ, ਅੱਜ ਇਹ ਗ੍ਰਿਸ਼ਤੀਆਂ ਵਾਲੇ ਕੱਪੜੇ ਪਾਏ। ਚਲੋ ਲੋਕਾਂ ਵਿੱਚ ਭੰਡ ਦਈਏ ਵੀ ਪਹਿਲਾਂ ਉਦਾਸੀ ਸੀ ਹੁਣ ਗ੍ਰਿਸ਼ਤੀ ਬਣ ਗਿਆ। ਹੁਣ ਸਾਹਿਬ ਨੂੰ ਉੱਥੇ ਫਿਰ ਜਿਹੜੇ ਬਚਨ ਕਹਿ ਕਹਿਣ ਲੱਗੇ ਖਾਧੀ ਖੁਣਸ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ, ਖੁਣਸ ਖਾਧੀ ਉੱਠ ਕੇ ਦੌੜੇ ਵੀ ਜੇ ਗ੍ਰਿਸ਼ਤੀ ਬਣ ਕੇ ਵੀ ਲੋਕ ਇਹਦੇ ਪਿੱਛੇ ਲੱਗ ਗਏ ਫਿਰ ਸਾਡਾ ਤਾਂ ਜੋਗ ਗਿਆ, ਅੱਜ ਪਕੜੋ ਘੇਰੋ ਇਹਨੂੰ। ਉੱਥੇ ਫਿਰ ਕਹਿਣ ਲੱਗੇ ਖਾਧੀ ਖਿੜਸ ਖੁਣਸ ਜੁਗੇਸ਼ਰਾ ਗੋਸ਼ਟ ਕਰਨ ਸਭੇ ਉਠਤਾਈ, ਪੁੱਛੇ ਜੋਗੀ ਭੰਗਰ ਨਾਥ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਟਿਆ ਚਾਤਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਕਹਿਣ ਲੱਗਾ ਬਾਬਾ ਨਾਨਕਾ ਲੋਕ ਇਕੱਠੇ ਕਰਕੇ ਕਹਿੰਦਾ ਲੋਕੋ ਦੇਖੋ ਸਾਰੀ ਜ਼ਿੰਦਗੀ ਇੱਕ ਸਵਾਣੀ ਦੁੱਧ ਇਕੱਠਾ ਕਰੇ ਤੇ ਜੰਮਣ ਤੋਂ ਪਹਿਲਾਂ ਕਾਂਜੀ ਦੀਆਂ ਬੂੰਦਾਂ ਵਿੱਚ ਸਭ ਦੇ ਦੇ ਦੁੱਧ ਤੇ ਖਰਾਬ। ਬਾਬਾ ਜੀ ਕਹਿਣ ਲੱਗੇ ਤੂੰ ਬੁਝਾਰਤ ਨਾ ਪਾ, ਤੂੰ ਸਿੱਧਾ ਕਹਿਣਾ ਕੀ ਚਾਹੁੰਦਾ। ਕਹਿਣ ਲੱਗੇ ਫਿਟਿਆ ਚਾਤਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਆ ਵੱਤ ਫਿਰ ਕਿਉਂ ਸੰਸਾਰੀ ਬਣ ਗਏ। ਅੱਗੇ ਬਾਬਾ ਜੀ ਕਹਿਣ ਲੱਗੇ ਬਾਬਾ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਸ਼ਬਦ ਵਰਤਨ ਕਹਿਣ ਲੱਗੇ ਤੇਰੀ ਮਾਂ ਹੀ ਕੁਚੱਜੀ ਏ, ਤੂੰ ਗੱਲ ਕਰਨ ਦਾ ਤੈਨੂੰ ਸੁਰ ਨਹੀਂ, ਇੱਥੇ ਮਾਂ ਦਾ ਅਰਥ ਮਤ, ਤੇਰੀ ਆਪਣੀ ਅਸਲ ਹੀ ਕੋਈ ਨਹੀਂ, ਤੂੰ ਮੈਨੂੰ ਘੇਰਨਾ। ਬਾਬਾ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਨ, ਭਾਏ ਕੁਚੱਜੇ ਫੁੱਲ ਚੜਾਈ। ਫਿਰ ਕਹਿਣ ਲੱਗੇ ਪਿਆਰਿਆਂ ਹੋਏ ਅਤੀਤ ਗ੍ਰਿਸ਼ਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਜਿਹੜੇ ਸੰਸਾਰੀ ਤੂੰ ਕੱਚੇ ਕਰੀ ਬੈਠਾ ਭੈੜੇ ਨੇ, ਆਪਣੀ ਝੋਲੀ ਅੱਡ ਕੇ ਮੰਗ ਕੇ ਤੇ ਇਹਨਾਂ ਘਰੋਂ ਖਾਂਦੇ ਹੋ, ਜੇ ਇੰਨੇ ਭੈੜੇ ਨੇ ਤੇ ਮੰਗਣ ਕਿਉਂ ਜਾਂਦੇ ਹੋ। ਸਾਹਿਬ ਕਹਿਣ ਲੱਗੇ ਲੱਜਿਆ ਧਾਰਨ ਕਰੋ, ਕੋਈ ਸ਼ਰਮ ਕਰੋ, ਸ਼ਰਮ ਪੱਤ ਝੋਲੀ, ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਮੰਗਣ ਵੱਲੋਂ ਲੱਜਿਆ ਧਾਰਨ ਕਰ ਲਓ, ਇਹ ਖੱਪਰ ਤੇ ਝੋਲੀ ਬਣ ਜਾਏਗੀ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਬਿਭੂਤ, ਬਿਭੂਤ ਦਾ ਅਰਥ ਸਵਾਹ ਵੀ ਕਰਨੇ। ਕਹਿਣ ਲੱਗੇ ਧਿਆਨ ਦੀ ਵਿਭੂਤੀ ਪਿੰਡੇ ਤੇ ਮਲ। ਵੈਸੇ ਜੋਗੀ ਜਦੋਂ ਗੋਰਖਨਾਥ ਨੇ ਦਿੱਤੇ ਸਨ ਇਹਨਾਂ ਦੇ ਅਰਥ ਸਨ ਵੀ ਜੇ ਤੂੰ ਭਿੱਖਿਆ ਮੰਗਣ ਜਾਂਦਾ ਨਾ, ਇਹਨੇ ਕਿਉਂ ਭਿੱਖਿਆ ਮੰਗਣ ਤੋਰੇ, ਮੈਂ ਆਰਾਮ ਵਿੱਚ ਕੀਤੀ ਅਰਜ, ਪ੍ਰਤੀਕ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ। ਇਹ ਸਾਰੇ ਸਨ ਰਾਜਿਆਂ ਦੇ ਪੁੱਤਰ, ਆਪਣੇ ਹੱਥ ਕਦੀ ਰੋਟੀ ਨਹੀਂ ਸੀ ਪਕਾ ਕੇ ਵੇਖੀ, ਉਹਨੇ ਹੱਥ ਵਿੱਚ ਖੱਪਰ ਪਕੜਾ ਕੇ ਕਿਹਾ ਲੋਕਾਂ ਦੇ ਘਰ ਘਰ ਮੰਗੋ ਕਿਉਂਕਿ ਤੁਹਾਡੀ ਮੈਂ ਮਰੇਗੀ, ਕਿ ਅਸੀਂ ਰਾਜਿਆਂ ਦੇ ਪੁੱਤਰ ਉੱਚੇ ਘਰਾਣੇ ਵਿੱਚੋਂ ਸਾਂ। ਉਹਨੇ ਪਿੰਡੇ ਤੇ ਵਿਭੂਤ ਕਿਉਂ ਦਿੱਤੀ, ਹਾਲਾਂ ਹੋ ਸਕਦਾ ਜੋਗੀ ਨੂੰ ਵੀ ਨਾ ਪਤਾ ਹੋਵੇ ਅੱਜ ਤੱਕੀਏ। ਉਹਨੇ ਇਸ ਕਰਕੇ ਪਿੰਡੇ ਤੇ ਸਵਾਹ ਮਲਾਈ ਸੀ ਵੀ ਤੂੰ ਐਵੇਂ ਚਮੜੀ ਦਾ ਮਾਣ ਨਾ ਕਰੀ, ਜਿਹੜੀ ਪਿੰਡੇ ਤੇ ਸਵਾਹ ਤੂੰ ਮਲੀ ਫਿਰਨਾ ਇੱਕ ਦਿਨ ਚਮੜੀ ਨੇ ਵੀ ਸਵਾਹ ਹੋ ਜਾਣਾ। ਸਾਹਿਬ ਕਹਿਣ ਲੱਗੇ ਫਿਰ ਇਹ ਕੋਈ ਹੁਣ ਅਰਥ ਨਹੀਂ ਰੱਖਦੀ ਗੱਲ, ਧਿਆਨ ਕੀ ਕਰੇ ਵਿਭੂਤ, ਵਾਹਿਗੁਰੂ ਦੇ ਚਰਨਾਂ ਵਿਚ ਧਿਆਨ ਜੋੜ, ਤੇਰਾ ਰੋਮ ਰੋਮ ਸਾਈਂ ਦੀ ਯਾਦ ਵਿਚ ਜੁੜ ਜਾਏ, ਧਿਆਨ ਦੀ ਵਿਭੂਤੀ ਆਪਣੇ ਪਿੰਡੇ ਤੇ ਮਲ, ਧਿਆਨ ਕੀ ਕਰੇ ਵਿਭੂਤ। ਫਿਰ ਅੱਗੇ ਕਹਿਣ ਲੱਗੇ ਖਿੰਥਾ ਕਾਲ, ਹੁਣ ਇੱਥੇ ਥੋੜਾ ਜਿਹਾ ਸਮਝਣਾ, ਮੈਨੂੰ ਖਿਮਾ ਕਰਿਓ, ਜੋ ਅਰਥ ਸਾਡੇ ਉਸਤਾਦ ਨੇ ਪੜ੍ਹਾਏ ਮੈਂ ਉਸ ਅਨੁਸਾਰ ਅਰਜ਼ ਕਰ ਰਿਹਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਪਾਠ ਇਸ ਤਰ੍ਹਾਂ ਕਰਾਇਆ, ਖਿੰਥਾ ਕਾਲ ਖਿੰਥਾ ਦਰ ਤੇ ਗੋਦੜੀ। ਸਾਹਿਬ ਕਹਿਣ ਲੱਗੇ ਤੂੰ ਆਪਣੇ ਤਨ ਤੇ ਲੀਰਾਂ ਸੀ ਸੀ ਕੇ ਗੋਦੜੀ ਪਾਈ ਬੈਠਾ ਹੈ, ਇਸ ਗੋਦੜੀ ਨੂੰ ਕਦੀ ਛੱਡਦਾ ਨਹੀਂ, ਇਸ ਗੋਦੜੀ ਦੇ ਮੋਹ ਵਿਚ ਨਾ ਪੈ, ਤੂੰ ਕਾਲ ਦਰ ਤੇ ਮੌਤ ਨੂੰ ਗੋਦੜੀ ਸਮਝ, ਜਿਵੇਂ ਆਪਣੀ ਗੋਦੜੀ ਤੂੰ ਇਕ ਖਿਨ ਵੀ ਵੱਖ ਨਹੀਂ ਆਉਣ ਦਿੰਦਾ, ਬਸ ਇੰਜ ਸਮਝ ਲੈ ਮੌਤ ਹਮੇਸ਼ਾ ਤੇਰੇ ਨਾਲ ਤੁਰਦੀ ਪਈ। ਖਿੰਥਾ ਕਾਲ ਕਿੰਨਾ ਕੁ ਨੇੜੇ ਸਮਝ। ਸਾਹਿਬ ਕਹਿੰਦੇ ਨੇ ਭਾਈ ਰੇ ਇਉਂ ਸਿਰ ਜਾਣੋ ਕਾਲ, ਇਸ ਤਰ੍ਹਾਂ ਨੇੜੇ ਸਮਝ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਖਿੰਥਾ ਕਾਲ ਮੌਤ ਨੂੰ ਨੇੜੇ ਸਮਝ, ਕਿੰਨਾ ਕੁ ਸਮਝ। ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਹਿਮ ਪਰਵਤਗਾਰ। ਦੁਨੀਆਂ ਮੁਕਾਮੇ ਫਾਨੀ, ਇਹ ਸਮਝ ਕੇ ਦੁਨੀਆਂ ਨੇ ਇਕ ਦਿਨ ਬਿਰਸ ਜਾਣਾ। ਤਹਿਕੀਕ ਦਿਲ ਦਾਨੀ ਮਨ ਸਰ ਮੂਵੇ ਇਜ਼ਰਾਇਲ ਗ੍ਰਫਤ ਹੈ ਦਿਲ ਖੇਚ ਨਾਦਾਨੀ। ਇੰਨਾ ਨੇੜੇ ਸਮਝ ਕੇ ਮੌਤ ਨੇ ਤੇਰੇ ਵਾਲਾਂ ਨੂੰ ਪਕੜਿਆ ਹੋਇਆ। ਖਿੰਥਾ ਕਾਲ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਪ ਘਟੈ ਤਨ ਚੀਜੈ ਕਾਲ ਅਹੇਰੀ, ਫਿਰੈ ਬਦਕ ਜੋ ਕਹੋ ਕਵਨ ਵਿਦ ਕੀਜੈ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਢਾਹਾ, ਇੰਨਾ ਕੁ ਨੇੜੇ ਸਮਝ। ਗੱਗਾ ਗੋਬਿੰਦ ਗੁਣ ਰਵੋ ਸਾਹ ਸਾਹ ਜਪਨੀਤ, ਕਾਂ ਵਿਸ਼ਾਸਾ ਦੇ ਕਾ ਬਿਲਮ ਨਾ ਕਰੋ ਮੀਤ, ਨੈ ਬਾਰਕ ਨੈ ਜੋਗ ਨੈ ਨੈ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁਝੀਐ ਜੋ ਆਏ ਪਰੈ ਜਮ ਫੰਦ। ਹਮ ਆਦਮੀ ਹਾਂ ਇਕ ਦਮੀ ਮੋਲਤ ਮੌਤ ਨਾ ਜਾਣਾ, ਇੰਨਾ ਕੁ ਮੌਤ ਨੂੰ ਨੇੜੇ ਸਮਝ ਕੇ ਹਰ ਜਪਦਿਆ ਖਿਲ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ ਗੁਰਮੁਖਾ। ਖਿੰਥਾ ਕਾਲ ਮੌਤ ਦੀ ਗੋਦੜੀ ਬਿੜਾ ਕੇ ਤੁਰ, ਜੇ ਰੱਬ ਨੂੰ ਪਾਣੇ ਮੌਤ ਨੂੰ ਨੇੜੇ ਸਮਝ। ਕਹਿਣ ਲੱਗੇ ਕੁਵਾਰੀ ਕਾਇਆ ਜੁਗਤ, ਹੁਣ ਜੁਗਤ ਦਾ ਅਰਥ ਇੱਥੇ ਗੁਰਮੁਖ ਵਿਦਵਾਨਾਂ ਨੇ ਦਿੱਤਾ ਢੰਗ ਤਰੀਕਾ। ਜੁਗਤ ਜੋਗ ਦੀ ਜੁਗਤੀ, ਉਹਨਾਂ ਦੀ ਮਰਿਆਦਾ। ਕੁਵਾਰੀ ਕਾਇਆ ਜੁਗਤ ਦਾ ਅਰਥ ਕੀ ਹੈ? ਹੁਣ ਕਈ ਵਾਰੀ ਇਹਨਾਂ ਕਹਿਣਾ ਸੀ ਬ੍ਰਹਮਚਾਰੀ ਨੂੰ ਵਿਆਹ ਨਹੀਂ ਕਰਾਇਆ ਜੀ, ਤੇ ਮੈਂ ਕਰੀ ਇੱਥੇ ਅਰਜ਼ ਵੀ ਕੀਤੀ ਸੀ, ਅੱਜ ਵੀ ਤੱਕ ਨੇ ਕਈ ਕਹਿੰਦੇ ਆ ਬਿਹੰਗਮ ਸਿੰਘ ਹੈ। ਬਿਹੰਗਮ ਦਾ ਤੇ ਅਰਥ ਹੀ ਬੜਾ ਉੱਚਾ ਹੁੰਦਾ ਹੈ, ਜਿਹਦਾ ਸੰਬੰਧ ਹੀ ਸਿੱਧਾ ਸਾਈਂ ਦੇ ਨਾਲ ਹੋਵੇ। ਕੁਵਾਰੀ ਕਾਇਆ ਜੁਗਤ, ਸਾਹਿਬ ਕਹਿਣ ਲੱਗੇ ਜੇ ਤੂੰ ਇਹ ਸਮਝਣਾ ਮੈਂ ਸ਼ਾਦੀ ਨਹੀਂ ਕਰਾਈ, ਮੈਂ ਬਿਲਕੁਲ ਬ੍ਰਹਮਚਾਰੀ ਆ ਕੁਵਾਰਾ ਰਿਹਾ ਵਾ। ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਸਾਈਂ ਮਿਲ ਜੂ। ਹਜ਼ੂਰ ਕਹਿੰਦੇ ਨੇ ਬਾਣੀ ਵਿਚ ਇਕ ਪ੍ਰਮਾਣ ਹੁੰਦਾ, ਨਗਨ ਫਿਰਤ ਜੋ ਪਾਈਐ ਜੋਗ ਬਨਕਾ ਮਿਰਗ, ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬੰਧੇ ਚਾਮ, ਜਬ ਨੀ ਚੀਨਸ ਆਤਮ ਰਾਮ, ਮੂੰਡ ਮਨਾਇਆ ਜੋਸ਼ਦ ਪਾਈ ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਕ ਜੋ ਤਰੀਐ ਭਾਈ ਖੁਸਰੇ ਕਿਉਂ ਨਾ ਪਰਮਗਤ ਭਾਈ, ਕਿ ਉਹ ਬ੍ਰਹਮ ਗਿਆਨੀ ਬਣ ਗਏ। ਸਾਹਿਬ ਕਹਿਣ ਲੱਗੇ ਪਿਆਰਿਆ ਕਿਸ ਗੱਲ ਨੂੰ ਸਮਝ, ਕੁਵਾਰੀ ਕਾਇਆ ਜੁਗਤ, ਤੇਰੇ ਕੋਲ ਜੋਗ ਦੀ ਜੁਗਤੀ ਇਹ ਹੋਵੇ ਤੂੰ ਆਪਣੀ ਕਾਇਆ ਨੂੰ ਵਕਾਰ ਸਪਰਸ਼ ਨਾ ਕਰਨ ਦੇ, ਤੇਰੇ ਅੰਦਰ ਕਾਮ ਅਸਰ ਨਾ ਪਾਏ, ਕ੍ਰੋਧ ਅਸਰ ਨਾ ਪਾਏ, ਤੇਰੇ ਅੰਦਰ ਤਮਾ ਤੇਰੇ ਅੰਦਰ ਦੇ ਫੁਰਨੇ ਤੈਨੂੰ ਨਾ ਖਾਣ, ਤੇ ਮਹਾਰਾਜ ਇਹ ਅਪਰਸ਼ ਕਾਇਆ ਕਿਵੇਂ ਰਹਿ। ਹੁਣ ਸਵਾਲ ਹੈ ਕੁਵਾਰੀ ਕਾਇਆ ਜੁਗਤ ਕਿਵੇਂ ਬਣੇ, ਤੇ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ਼, ਦੇਖ ਕਿਵੇਂ ਬਣਦੀ ਏ ਕੁਵਾਰੀ ਕਾਇਆ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਜੇ ਤੇਰੀ ਜ਼ਬਾਨ ਤੇ ਝੂਠ ਟੱਚ ਨਾ ਕਰੇ ਤੇ ਸੱਚ ਜਾਣੀ ਵਾਕਈ ਜੀਵ ਜਿਹੜੀ ਏ ਇਹ ਅਪਰਸ਼ ਹੈ। ਹਜ਼ੂਰ ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਤ ਪਰ ਤੇਰਿਆ ਰੂਪ ਨਾਲ, ਪੇਖ ਹੈ ਨੇਤਰ ਸਾਧ ਕੀ ਸੈਡ ਤੈਲ ਸੰਤ ਸੰਗੇਤ, ਕਰਨਾ ਸੁਣੈ ਕਾਹੂ ਕਿ ਨਿੰਦਾ ਸਭ ਤੇ ਜਾਣੈ, ਆਪਸ ਕੋ ਮੰਦਾ ਗੁਰ ਪ੍ਰਸਾਦ ਵਿਕਿਆ ਪਰਹਰੈ, ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ, ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ਼। ਇਹੋ ਜਿਹਾ ਬਣ ਜੇ ਕਾਇਆ ਨੂੰ ਰੱਖ ਸਕਣੇ ਤਾਂ। ਸਾਹਿਬ ਕਹਿਣ ਲੱਗੇ ਡੰਡਾ ਪ੍ਰਤੀਤ, ਹੁਣ ਡੰਡਾ ਦਾ ਅਰਥ ਵੈਰਾਗਣ ਵੀ ਕੀਤਾ ਜਾਂਦਾ ਪਰ ਧਿਆਨ ਰੱਖਣਾ ਆਮ ਤੌਰ ਤੇ ਜੋਗੀ ਹੱਥ ਵੀ ਡੰਡਾ ਪਕੜ ਕੇ ਵੀ ਤੁਰਦੇ ਨੇ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਰੱਬ ਲਈ ਤੇਰੇ ਅੰਦਰ ਪ੍ਰਤੀਤ ਨਹੀਂ, ਸਿਦਕ ਨਹੀਂ, ਜਿੰਨਾ ਮਰਜ਼ੀ ਡੰਡਾ ਚੁੱਕ ਕੇ ਤੁਰਿਆ ਫਿਰੇ ਉਹਦਾ ਲਾਭ ਕੋਈ ਨਹੀਂ। ਆਪਣੇ ਅੰਦਰ ਸਿਦਕ ਵਿਸ਼ਵਾਸ ਬਣਾ। ਪ੍ਰਤੀਤ ਤੋਂ ਬਿਨਾਂ ਗੁਰਮੁਖਾਂ ਕਦੀ ਸਾਈਂ ਦੇ ਦੀਦਾਰ ਨਹੀਂ। ਪ੍ਰਤੀਤ ਹੀ ਹੈ ਨਾ, ਪ੍ਰਤੀਤ ਵਾਲੇ ਦਾ ਬੇੜਾ ਪਾਰੇ। ਸਾਹਿਬ ਤਾਂ ਬਾਣੀ ਵਿਚ ਕਹਿੰਦੇ ਨੇ, ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਤ ਭੂਲਣਾ ਮਾਨੈ ਤੇਰੇ ਅੰਦਰ ਪ੍ਰੀ। ਪ੍ਰਤੀਤ ਹੋਵੇ, ਵਿਸ਼ਵਾਸ ਹੋਵੇ। ਹੁਣ ਸਾਰਿਆਂ ਨੂੰ ਪਤਾ ਹੀ ਹੈ, ਆ ਕਿਹੜਾ ਜਿਹਨੂੰ ਪਤਾ ਨੀ ਵੀ ਕਿੱਕਰ ਨੂੰ ਕੰਡੇ ਲੱਗਦੇ ਨੇ, ਮਠਿਆਈ ਨੀ ਲੱਗਦੀ। ਇੱਕ ਪ੍ਰਤੀਤ ਵਾਲਾ, ਸਿਦਕ ਵਾਲਾ, ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿੰਦਾ ਕਿੱਕਰ ਨੂੰ ਕੰਡੇ, ਤੇ ਸਿਦਕਵਾਨ ਕਹਿੰਦਾ ਜਿਹੜਾ ਆਪਣੇ ਮਤ ਦੇ ਤਲ ਤੇ ਜੀਂਦਾ ਵੀ ਕੇਵਲ ਕੰਡੇ, ਤੇ ਪ੍ਰਤੀਤ ਤੇ ਜੀਣ ਵਾਲਾ ਕਹਿੰਦਾ ਨਹੀਂ, ਜੇ ਗੁਰੂ ਚਾਹੇ ਤਾਂ ਕੰਡਿਆਂ ਨੂੰ ਹੀ ਮਠਿਆਈ ਲੱਗ ਸਕਦੀ। ਕਹਿ ਲੱਗੇ ਡੰਡਾ ਪ੍ਰਤੀਤ ਦਾ ਰੱਖੀ, ਵਿਸ਼ਵਾਸ ਦਾ ਰੱਖੀ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਹੁਣ ਇੱਥੇ ਜੋਗੀਆਂ ਦੇ 12 ਪੰਥ ਨੇ, ਤੇ ਜਿਹੜਾ ਆਈ ਪੰਥ ਹੈ ਨਾ, ਇਹ ਸਭ ਤੋਂ ਸ਼੍ਰੋਮਣੀ ਹੈ। ਜਿਹੜਾ ਸਿਰੇ ਦਾ ਜੋਗੀ ਹੁੰਦਾ ਉਹ ਆਈ ਪੰਥੀ। ਇਹਨਾਂ ਕਿਹਾ ਬਾਬਾ ਨਾਨਕ ਜੀ ਤੂੰ ਆ ਲਿਬਾਸ ਧਾਰਨ ਕਰ, ਤੈਨੂੰ ਕਿਸੇ ਹੋਰ ਜਮਾਤ ਵਿਚ ਜਾਣ ਦੀ ਲੋੜ ਨੀ, ਤੂੰ ਸਿੱਧਾ ਆਈ ਪੰਥੀ, ਤੂੰ ਸਿੱਧਾ ਹੀ ਸਿੰਘ ਸਾਹਿਬ ਸਭ ਤੋਂ ਉੱਚਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਆਈ ਪੰਥੀ ਸਗਲ ਜਮਾਤੀ। ਪਿਆਰੇ, ਸਗਲ ਜਮਾਤੀ ਦਾ ਅਖਰੀ ਅਰਥ ਹੁੰਦਾ ਇੱਕ ਜਮਾਤ ਵਿਚ ਸਭ ਨੂੰ ਸਮਝਣਾ, ਇੱਕ ਬਰਾਬਰ ਜਾਣਨਾ। ਕਹਿਣ ਲੱਗੇ ਤੁਸੀਂ ਕੀ ਕਰਨਾ ਜਿਹੜੇ ਆਪਸ ਵਿਚ ਇੰਨਾ ਵਿਖਰੇਵਾ ਪਾ ਕੇ ਬੈਠੇ ਹੋ, ਮੇਰਾ ਆਹ ਪੰਥ ਇਹਦਾ ਆਹ ਪੰਥ, 12 ਤਾਂ ਤੁਹਾਡੇ ਵਿਚ ਵੰਡੀਆਂ ਪਈਆਂ ਨੇ, ਤੁਹਾਡਾ ਅੰਦਰ ਕਿਤੇ ਟਿਕ ਜਾਏਗਾ? ਆਈ ਪੰਥੀ ਸਗਲ ਜਮਾਤੀ, ਅਸਲ ਵਿਚ ਆਈ ਪੰਥ ਹੋਵੇ ਜਿਹੜਾ ਰੱਬ ਦੀ ਬਣਾਈ ਸ੍ਰਿਸ਼ਟੀ ਨੂੰ ਇੱਕ ਬਰਾਬਰ ਜਾਣਦਾ, ਵਖਰੇਵਾ ਨਹੀਂ। ਆਈ ਪੰਥੀ ਸਗਲ ਜਮਾਤੀ, ਤੇ ਬਾਕੀ ਤੁਸੀਂ ਕਹਿੰਦੇ ਹੋ ਦੁਨੀਆਂ ਜਿੱਤਣੀ ਹੈ। ਕਹਿ ਲੱਗੇ ਦੁਨੀਆਂ ਨਾ ਜਿੱਤੋ, ਮਨ ਜਿੱਤੈ ਜਗ ਜੀਤ। ਜਿੱਤਣ ਮਨ ਨੂੰ ਜਿੱਤ ਲਿਆ, ਉਦਨ ਦੁਨੀਆਂ ਜਿੱਤ ਲਓਗੇ। ਅਜੇ ਤੱਕ ਤਾਂ ਤੁਹਾਡਾ ਮਨ ਨਹੀਂ ਜਿੱਤਿਆ ਗਿਆ, ਤੇ ਦੁਨੀਆਂ ਨੂੰ ਕਿੱਥੇ ਜਿੱਤਣਾ, ਤੇ ਮਨ ਨੂੰ ਜਿੱਤਣਾ। ਸਾਹਿਬ ਕਹਿੰਦੇ ਨੇ ਸਾਰੀ ਖੇਡ ਪਰਮਾਰਥ ਵਿਚ ਮਨ ਦੀ ਏ। ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਭਾਈ ਗੁਰਦਾਸ ਨੇ ਨਾ ਦੋ ਸ਼ਬਦ ਚੁਣੇ ਨੇ, ਇੱਕ ਮਨ ਤੇ ਇੱਕ ਮਨ। ਆਪ ਪੇਂਡੂ ਇਲਾਕੇ ਵਿਚ ਵਹਿੰਦੇ ਆਇਓ, ਆਪਾਂ ਜਦੋਂ ਵੇਟ ਕਰਦੇ ਸਾਂ ਤੇ ਸ਼ਬਦ ਮਨ ਵਰਤਣਾ, ਇੰਨੇ ਮਨ ਦਾਣੇ। ਉਸ ਮਨ ਵਿਚ 8 ਪੰਸੇਰੀਆਂ ਹੁੰਦੀਆਂ ਸਨ, ਤੇ ਤਾਂ ਮਨ ਬਣਦਾ ਸੀ। 40 ਸ਼ੇਰ ਉਹਨੇ ਤਾਂ ਮਨ ਬਣਨਾ, ਤੇ 100 ਤੇ 60 ਪਾਈਏ ਹੋਣ ਤੇ ਤਾਂ ਮਨ ਬਣਦਾ ਸੀ। ਤੇ ਭਾਈ ਗੁਰਦਾਸ ਨੇ ਕਿਹਾ ਮਨ ਨੂੰ ਜਿੱਤਣਾ ਮੇਰੇ ਦਾਤਾ ਬਾਬਾ ਬੜਾ ਮੁਸ਼ਕਲ। ਕਹਿਣ ਲੱਗੇ ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਾਤਰੋ ਚਤੁਰਮੁਖ ਚੰਚਲਾ ਚਪਲ ਹੈ। ਇਹ ਮਨ ਦੀ ਪਰਿਭਾਸ਼ਾ ਦਿੱਤੀ। ਖੱਗ ਪਤ, ਖੱਗ ਦਾ ਖਰੀ ਅਰਥ ਹੁੰਦਾ ਪੰਛੀ, ਪਤ ਦਾ ਅਰਥ ਹੈ ਪਤੀ ਰਾਜਾ। ਪੰਛੀਆਂ ਦਾ ਰਾਜਾ ਗਰੁੜ ਮੰਨੇ, ਤੇ ਗਰੁੜ ਦੀ ਉਡਾਰੀ ਸਭ ਤੋਂ ਤੇਜ ਕਹਿੰਦੇ ਨੇ। ਤੇ ਭਾਈ ਗੁਰਦਾਸ ਕਹਿਣ ਲੱਗੇ ਹੇ ਗਰੁੜ ਪੰਛੀ, ਠੀਕ ਹੈ ਲੋਕ ਤੈਨੂੰ ਬੜਾ ਤੇਜ ਉੱਡਣ ਵਾਲਾ ਕਹਿੰਦੇ ਨੇ, ਪਰ ਵਾਹਿਗੁਰੂ ਆ ਜਿਹੜਾ ਸਾਡਾ ਮਨ ਇਹ ਗਰੁੜ ਨਾਲੋਂ ਵੀ ਕਈ ਗੁਣਾ ਤੇਜ ਜ਼ਿਆਦਾ ਜਾਂਦਾ ਹੈ। ਖਗਪਤ ਪਰਬਲ ਪਰਾਕਰਮੀ ਪਰਮਹੰਸ, ਬੜੀ ਤਾਕਤ ਵਾਲਾ ਹੈ, ਜੇ ਕਿਤੇ ਸੂਝਵਾਨ ਹੋ ਜਾਏ ਤੇ ਪਰਮਹੰਸ ਵੀ ਬਣ ਜਾਂਦਾ। ਚਾਤੁਰ, ਇਹਦੇ ਤੋਂ ਵੱਧ ਸਿਆਣਾ ਕੋਈ ਨਹੀਂ। ਚਤੁਰ ਮੁਖ, ਕਹਿਣ ਲੱਗੇ ਮਨੁੱਖ ਤਾਂ ਕੇਵਲ ਇੱਕ ਪਾਸੇ ਦੇਖ ਸਕਦਾ, ਜੇ ਸਾਹਮਣੇ ਦੇਖਦਾ ਤੇ ਪਿੱਛੇ ਨਹੀਂ। ਇਹ ਮਨ ਇੰਨਾ ਚੰਚਲ ਹੈ, ਇੱਕ ਖਿੰਨ ਵਿਚ ਚਾਰ ਚੁਫੇਰੇ ਚਿਹਰਾ ਘੁਮਾ ਕੇ ਸਭ ਕੁਝ ਦੇਖ ਲੈਂਦਾ, ਸਾਰੇ ਪੁਰਨੇ ਇਕੱਠੇ ਨੇ। ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਭੁਜ ਬਲੀ, ਕਹਿ ਲੱਗੇ ਤੇਰੀਆਂ ਬਾਹਾਂ ਬੜੀਆਂ ਤੇਜ ਨੇ। ਭੁਜ ਬਲੀ ਅਸ਼ਟ ਭੁਜਾ, ਹੁਣ 8 ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ। ਕਹਿਣ ਲੱਗੇ ਉਥੇ 8 ਪੰਸੇਰੀਆਂ, 8-5 ਕਿਲੋ ਤਾਂ ਮਨ, ਇਸ ਮਨ ਦੀਆਂ ਮੇਰੇ ਦਾਤਾ ਜਿਵੇਂ 8 ਬਾਹਾਂ ਨੇ ਤੇਜ। ਭੁਜ ਬਲੀ ਅਸ਼ਟ ਭੁਜਾ, ਜਾ ਕੇ ਚਾਲੀਸ਼ ਕਰ, ਉਥੇ 40 ਕਿਲੋ ਹੋਣ ਤਾਂ ਮਨ ਬਣਦਾ। ਕਹਿਣ ਲੱਗੇ ਇਹਦੀਆਂ 8 ਬਾਹਾਂ ਨੇ ਤੇ ਇੱਕ ਇੱਕ ਬਾਂਹ ਨੂੰ 5-5 ਹੱਥ ਲੱਗੇ ਨੇ, ਇਸ ਮਨ ਦੇ 40 ਹੱਥ ਨੇ। ਭੁਜ ਬਲੀ ਅਸ਼ਟ ਭੁਜਾ, ਜਾ ਕੇ ਚਾਲੀਸ਼ ਕਰ, 160 ਪਾਉਂ ਹੁਣ ਉੱਥੇ ਇਹਦੇ ਅਰਥ ਦੋ ਕਰਨੇ ਨੇ ਇੱਕ ਪਾਓ ਤੇ ਇੱਕ ਪਾਉਂ ਜਦੋਂ ਪਾਠ ਕਰਨਾ ਪਾਓ ਪਾਓ ਦਾ ਅਰਥ ਪਾਈਏ 160 ਪਾਈਏ ਹੁਣ ਤਾਂ ਇੱਕ ਮਨ ਬਣਦਾ ਵੇਟ ਵਾਲਾ ਤੇ ਕਹਿਣ ਲੱਗੇ ਦਾਤਾ ਉੱਥੇ ਜਾ ਕੇ 40 ਕਰ 160 ਪਾਉਂ ਇੱਥੇ ਪਾਉਂ ਦਰਤ ਕਰਾਂਗੇ ਪੈਰ ਉੱਥੇ ਮਨ ਦੇ 160 ਪਾਈਏ ਹੁਣ ਤਾਂ ਮਨ ਬਣਦਾ ਤੇ ਇਸ ਸਾਡੇ ਮਨ ਦੇ 160 ਪੈਰ ਨੇ ਦੋ ਪੈਰ ਨੀ ਟਿਕਣ ਦਿੰਦੇ ਤੇ ਜਿਹਦੇ 160 ਪੈਰ ਨੇ ਉਹ ਕਿਤੇ ਮਨ ਟਿਕ ਜੋ ਕਹਿਣ ਲੱਗੇ ਮੇਰੇ ਦਾਤਾ 160 ਪਾਉ ਚਾਲ ਚਲਾ ਚੱਲ ਹੈ ਦਿਨ ਰਾਤ ਚੱਲਦਾ ਫਿਰ ਕਿਵੇਂ ਕਰੀਏ ਮਨ ਨੂੰ ਕਾਬੂ ਵੈਰਾਗ ਸ਼ਤਕ ਭਰਥਰੀ ਨੇ ਲਿਖਿਆ ਤੇ ਉਹਦੇ ਵਿੱਚ ਉਹਨੇ ਇੱਕ ਪੰਕਤੀ ਲਿਖੀ ਉਹਦਾ ਪਾਸ ਟੀਕਾ ਕੀਤਾ ਪੰਡਿਤ ਹਰਦਿਆਲ ਨੇ ਉਹ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ ਜਦੋਂ ਪੜਿਆ ਵੈਰਾਗ ਸ਼ਤਕ ਮੈਂ ਤੇ ਦੂਜੀ ਵਾਰੀ ਫਿਰ ਪੰਕਤੀ ਆ ਗਈ ਮਨ ਰਿਪ ਜੀਤੇ ਸਭ ਰਿਪ ਜੀਤੇ ਹੁਣ ਅਰਥ ਬੜੇ ਫਰਕ ਪੈ ਗਿਆ ਉਚਾਰਨ ਇੱਕੋ ਵੇ ਲਿਖਣ ਵਿੱਚ ਇੱਕੋ ਵੇ ਮਨ ਰਿਪ ਜੀਤੇ ਸਭ ਰਿਪ ਜੀਤੇ ਰਿਪ ਦਾ ਅਖਰੀ ਅਰਥ ਹੁੰਦਾ ਦੁਸ਼ਮਣ ਮਨ ਰਿਪ ਜੀਤੇ ਜੀਤੇ ਦਾ ਅਰਥ ਪਹਿਲਾ ਹੈ ਜੀਣਾ ਕਹਿਣ ਲੱਗੇ ਮਨ ਰਿਪ ਜੀਤੇ ਜੇ ਤੇਰਾ ਮਨ ਦੁਸ਼ਮਣ ਜਿਉਂਦਾ ਹੈ ਨਾ ਤੇ ਚੇਤੇ ਰੱਖੀ ਸਭ ਰਿਪ ਜੀਤੇ ਬਾਕੀ ਦੁਸ਼ਮਣ ਮਰਦੇ ਕਦੀ ਨੀ ਉਹ ਇਹਦੇ ਨਾਲ ਹੀ ਜਿਉਂਦੇ ਰਹਿੰਦੇ ਨੇ ਮਨ ਰਿਪ ਜੀਤੇ ਸਭ ਰਿਪ ਜੀਤੇ ਸਾਰੇ ਜਿਉਂਦੇ ਨੇ ਤੇ ਉਹਨੇ ਨਾਲ ਫਿਰ ਅਗਲੀ ਤੁੱਕ ਇਹ ਹੀ ਲਿਖ ਦਿੱਤੀ ਕਹਿਣ ਲੱਗਾ ਮਨ ਰਿਪ ਜੀਤੇ ਸਭ ਰਿਪ ਜੀਤੇ ਜਿੱਦਣ ਮਨ ਦੁਸ਼ਮਣ ਨੂੰ ਜਿੱਤ ਲਿਆ ਦੂਜਿਆਂ ਨੂੰ ਜਿੱਤਣ ਦੀ ਲੋੜ ਨੀ ਉਹ ਆਪਣੇ ਆਪ ਹੀ ਜਿੱਤੇ ਜਾਂਦੇ ਨੇ ਸਾਹਿਬ ਬਾਬਾ ਕਬੀਰ ਨੇ ਇਸ ਮਨ ਨੂੰ ਜਿੱਤਣ ਦਾ ਇੱਕ ਢੰਗ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਭੈਰੋ ਰਾਗ ਵਿੱਚ ਉਹਨਾਂ ਦਾ ਬਚਨ ਹੁੰਦਾ ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ ਮਨ ਜੀਤੈ ਜਗਜੀਤ ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੰਡ ਦੁੰਦਰ ਤੈ ਮਨ ਮਾਵਾਸੀ ਰਾਜਾ ਕਹਿਣ ਲੱਗੇ ਸਰੀਰ ਇੱਕ ਕਿਲਾ ਤੇ ਜਿੱਥੇ ਮਨ ਬੈਠਾ ਉਹਦੇ ਅੱਗੇ ਪਹਿਲਾ ਪਹਿਰੇਦਾਰ ਕਿੰਨੇ ਕੁ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਕਹਿਣ ਲੱਗੇ ਕਾਮ ਕਿਵਾਰੀ ਜਿਹੜਾ ਕਾਮ ਹੈ ਉਹ ਇਹਨਾਂ ਦਰਵਾਜਿਆਂ ਦਾ ਮਾਲਕ ਹੈ ਦੁੱਖ ਸੁੱਖ ਦਰਬਾਨੀ ਦੁੱਖ ਤੇ ਸੁੱਖ ਜਿਹੜੇ ਨੇ ਉਹ ਦਰਵਾਜਾ ਖੋਲਣ ਵਾਲੇ ਨੇ ਕਹਿਣ ਲੱਗੇ ਪਾਪ ਪੁੰਨ ਦਰਵਾਜਾ ਜਿਹੜਾ ਪੁੰਨ ਤੇ ਪਾਪ ਇਹ ਦਰਵਾਜੇ ਆ ਜਿਹੜੀ ਆਪਾਂ ਲੱਕੜ ਦੇ ਭੇਤ ਲਾਏ ਨੇ ਸਾਹਿਬ ਨੇ ਤਿੰਨਾਂ ਦੀ ਗੱਲ ਕੀਤੀ ਹੁਣ ਆਪਾਂ ਪਹਿਲਾਂ ਤੱਕਦੇ ਸਾਂ ਇਹ ਹਿੰਦੁਸਤਾਨ ਵਿੱਚ ਅੱਜ ਵੀ ਹੈ ਕਿ ਜਦੋਂ ਕਿਸੇ ਨੇ ਕਿਸੇ ਆਫਿਸ ਵੀ ਜਾਣਾ ਜਾਂ ਸਰਕਾਰੀ ਇਮਾਰਤ ਵੀ ਜਾਣਾ ਤੇ ਉਹਦੇ ਸਾਹਮਣੇ ਪਹਿਲਾਂ ਛੋਟੇ ਜਿਹੇ ਕੋਠੇ ਵਿੱਚ ਇੱਕ ਬੈਠਾ ਉਸ ਗੇਟ ਜਿਹਦੇ ਹੁਕਮ ਨਾਲ ਉਹ ਖੁੱਲਦਾ ਸਕਿਉਰਟੀ ਗਾਰਡ ਆਪਾਂ ਕਹਿ ਦਿੰਦੇ ਤੇ ਇੱਕ ਖਲੋਤਾ ਹੁੰਦਾ ਜਿਹਨੇ ਹੁਕਮ ਨੂੰ ਮੰਨ ਕੇ ਦਰਵਾਜ਼ਾ ਖੋਲਣਾ ਤੇ ਇੱਕ ਦਰਵਾਜ਼ਾ ਤਿੰਨ ਨੇ ਇੱਕ ਦਰਵਾਜ਼ਾ ਜਿਹੜਾ ਹੈ ਲੱਕੜ ਦਾ ਦੂਸਰਾ ਖੋਲਣ ਵਾਲਾ ਤੇ ਤੀਜਾ ਜਿਹਦੇ ਹੁਕਮ ਨਾਲ ਖੁੱਲਣਾ ਕਹਿਣ ਲੱਗੇ ਦਾਤਾ ਮਨ ਨੂੰ ਕਿਵੇਂ ਦਿੱਤਾ ਆਹ ਜਿਹੜੇ ਮੇਰੇ ਇੰਦਰੇ ਦਰਵਾਜ਼ੇ ਨੇ ਇਹਨਾਂ ਦਾ ਮਾਲਕ ਤਾਂ ਬਣਿਆ ਬੈਠਾ ਕਾਮ ਕਾਮ ਦੇ ਇਸ਼ਾਰੇ ਨਾਲ ਖੁੱਲਦੇ ਨੇ ਤੇ ਇਹਨੂੰ ਖੋਲਣ ਵਾਲਾ ਦੁੱਖ ਤੇ ਸੁੱਖ ਜਿੱਦਣ ਸੁੱਖ ਭੋਗਦਾ ਸੁੱਖ ਦੀ ਖਾਤਰ ਖੋਲਦੇ ਨੇ ਭੋਗਣ ਤੋਂ ਬਾਅਦ ਫਿਰ ਦੁੱਖ ਮਾਣਦਾ ਕਹਿਣ ਲੱਗੇ ਫਿਰ ਪਾਪ ਤੇ ਪੁੰਨ ਜਿਹੋ ਜਿਹੇ ਕਰਮ ਕਰਦਾ ਉਹ ਜੇ ਕਿਵਾੜ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੰਡ ਦੁੰਦਰ ਤੈ ਮਨ ਮਾਵਾਸੀ ਰਾਜਾ ਤੇ ਜਿੱਥੇ ਮਨ ਬੈਠਾ ਇਹਦੇ ਨਾਲ ਕ੍ਰੋਧ ਬੈਠਾ ਫਿਰ ਕਹਿਣ ਲੱਗੇ ਕਰਾਂ ਕੀ ਸਵਾਦ ਸੁਨਾ ਆ ਜਿਹੜਾ ਜੀਵ ਦਾ ਸਵਾਦ ਹੈ ਮਨ ਨੇ ਮਨ ਨੂੰ ਆਪਣੇ ਉੱਤੇ ਸੰਜੋਅ ਪਾਇਆ ਟੋਪ ਮਮਤਾ ਕੋ ਮਨ ਨੇ ਮਾਇਆ ਦੀ ਮਮਤਾ ਦਾ ਟੋਪ ਪਾਇਆ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹਿ ਘੱਟ ਭੀਤਰ ਇਉਂ ਗੱਡ ਲਿਆ ਨਾ ਜਾਈ ਇਸ ਮਨ ਕੋਲ ਤ੍ਰਿਸ਼ਨਾ ਦੇ ਤੀਰ ਨੇ ਕਬੁੱਧ ਦੀ ਕਮਾਨ ਕਿਵੇਂ ਜਿੱਤਾਂ ਹੁਣ ਗੁਰਮਤ ਨੇ ਇੱਕ ਤਰੀਕਾ ਦੱਸਿਆ ਕਹਿਣ ਲੱਗੇ ਆਪਣੇ ਆਪ ਨਾ ਜਾਈ ਮਨ ਨੇੜੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਸਤਿਗੁਰੂ ਤੋਂ ਪ੍ਰੇਮ ਦਾ ਪਲੀਤਾ ਰਹਿ ਪੁਰਾਣੇ ਸਮੇਂ ਤੋਪ ਦਾ ਗੋਲਾ ਪਲੀਤੇ ਨਾਲ ਦਾਗਿਆ ਜਾਂਦਾ ਸੀ ਪ੍ਰੇਮ ਨੂੰ ਪਲੀਤਾ ਬਣਾ ਤੇ ਸੁਰਤ ਦੀ ਤੋਪ ਬਣਾ ਤੇ ਜਿਹੜਾ ਸਤਿਗੁਰੂ ਨੇ ਸ਼ਬਦ ਦਾ ਗਿਆਨ ਬਖਸ਼ਿਆ ਜਿੱਥੇ ਗੁਰੂ ਦਾ ਬਖਸ਼ਿਆ ਗਿਆਨ ਹੈ ਸੱਚ ਜਾਣੀ ਉੱਥੇ ਕੋਈ ਦੁਸ਼ਮਣ ਟੇਕ ਨਹੀਂ ਸਕਣਾ ਪ੍ਰੇਮ ਪਲੇਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਬ੍ਰਹਮ ਅਗਨੀ ਨਾਲ ਇਸ ਪਲੀਤੇ ਨੂੰ ਤੁਖਾਈ ਬ੍ਰਹਮ ਅਗਨ ਸਹਿਜੇ ਪਰਜਾਲੀ ਇੱਕ
چوٹ سجایا ایک گولے دے نال ہی من دا قلعہ ٹوٹ جانا، پر شرط تیرے کول پریم ہووے، سرت تیرے کول ہووے، ست سنتوخ لو لرنے لاگا تورے دوئے دروازہ، پر کیویں من آیا قابو؟ ساد سنگتر گر کی کرپا تے پکڑیو گڑھ کو راجا۔ صاحب کہہ لگے آئی پنتھی سگل جماعتی، من جیتا جگ جیت، تے جدن من جیت لیں گا۔ پھر صاحب کہندے نے جے تو میرا ہوئے رہے سب جگ تیرا ہوئے جگ جیت۔ اخیر تے کہن لگے آدیش، اے آپس وچ ملدے سن نا، تے کہندے سن آدیش ناتھ نو، کہن لگے ناتھ نو میں آدیش نہیں کہنا، ستگرو نے تے ہر کرم وچ سکھ نو رب نال جوڑے، جے آپس نو ملدے نے تاں وی فتح بلانے آ نا، کہ واہگرو جی کا خالصہ واہگرو جی کی فتح۔ اوتھے وی گل واہگرو جی کیتی، کہن لگے جی آدیش کہو ناتھ نو، کہن لگے نہیں آدیش میں نمسکار کرنا وا، تس ہے آدیش اس نو کرنا وا۔ او کہندے نے اس نو کوئی ہور ناتھ ہے؟ کہن لگے نہیں آد، اس نو آدیش کرنا جیڑا سب دا آد ہے، مڈ ہے، انیل، آد انیل۔ انیل دا ارتھ ہوندا ہے پوتر، کلنک تو رہت، جہدے تے کوئی دوش نہیں۔ کہن لگے تواڈے ناتھ نو آدیش نہیں، نہ نمسکار کرنا اونو جڑا سب دا مٹھ ہے، انیل جڑا پوتر ہے۔ پھر کہن لگے آناد، پر جدا اپنا مڈ کوئی نہیں، او دا آد کسے نہیں لبیا۔ آد انیل اناد، اناہت اناہت، دو شبد نے ایک ہت، ہت دا ارتھ دا ہتیا کرنی مارنا، اناہت اناہت دا ارتھ ہے جنوں کدی کسے نے قتل نہیں کر سکنا۔ ابناشی شبد اناہت بھی آندا ہے، اوتھے بھی عرصے ایک رس۔ کہن لگے میں اونوں آدیش کہنا جڑا سب دا موڈے پر جڑا پوتر ہے، اپنا او دا مڈ کسے نے لبیا نہیں، اناہت جدی کوئی ہتیا نہیں کر سکدا۔ کہن لگے جوگ جوگ ایکو ویش، جڑا ہر ایک جوگ وچ سدا رہن والا ہے، جدا ایکو جا ویش ہے، میں اونوں نمسکار کرنا جوگی راج۔ تسی اے باہر دے چن چھڈ کے انہاں گناہ نوں دھارن کر لو تے من جتیا جا سکدا ہے، اس طرح نہیں۔ گرو بخشش کرے، کل نوں اگے پھر انہاں دے پنڈارے دی گل چلنی، جو کچھ کھاندے نے، پھر انہاں دے ناد دی گل چلنی، او آپاں کل دے پوتر پوڑی وچ وچاراں گے۔ سات سنگت بیانت پلاں ہوئیاں نے، آپ کرپا کر کے بخش دیا جے بخشن یوگ ہو۔ واہگرو جی کا خالصہ، واہگرو۔